आचा धन संच है
वाहिगुरु जी का खालसा वाहिगुरु जी की फतेह। सम्मान योग गुरु खालसा साध संत जी अपना उम्र के संग जी बुजुर् गुरबाणी द्वारा गुरु की विचार करके लाभ लेने हैं। अज भी गुरु महाराज की बख्शिश हो रहमत हुई है। मृत निर्माण सरूर साहब जी पावन पुत्र सजा होया है। अमृत वेले ताई प्रकाश सेवा तो उपरंत कोई उस समा गुरबाणी का नितनेम नाल लगम कोई भी समा श्री आसा जी की वार दे कुछ शब्द सलकों का शिक्षा शब्दों सहित और अगे सिंह ने रल मिल के सतगुरु साहब जी की चरण छंद बैठ के संगीत इंजीनों में कीर्तन करके सुनाया है। तीसरे पातशाह सतगुरु अमरदास साहब महाराज जी का जो उत्थान श्री आग में शब्द उच्चारण होया हुआ है उसका पाठ अपना उन्होंने मुख वाक भी सुनाया है, जिस गुरु अमरदास साहब जी का जो दुनिया भी धन है झूठ प्रेम बोल के ठगिया बदगिया मार के उन्हें कट्ठा कर लेंदा है, इसनों सतगुरु साहब जी कच्चा धन कहते हैं। कच्चा तन वो हुंदा है जिहड़ा एक तां जदों मनुख शीश छड के जाए उदो नाम ना जाए। जो असीं इत्थे इकट्ठा करके रखदे हैं लखां दी तादाद विच वो सारे देखदे हैं जो भी साडे विचों इकट्ठा करके रखण वाला कोई जांदा है कि तैनू अज तक कोई नाम नहीं लेके गया है। कबीर साहब जी ने तो स्पष्ट ही लिखा कौडी कौडी जोर कह जोरे ला करोड़ कौडी कौडी थोड़ा थोड़ा करके एक नहीं दो नहीं जोरे लाख करोड़ कहते लखों करोड़ा कट्ठे कर ले चलती बार ना तश मिले हो जो मुआदा समा इतो चलन मिल गया चलने समय कहें इन कुछ भी नहीं मिलया है मेरे कोरोना माया कट्ठी की सी तो ये नाल नहीं चली इतों तक भी लई लंगोटी तौर भी जी लक के नाल लंगोट लंगोटी जी बनी हुई सी कहते वो भी बजुर्ग ने कहते इतने ना लंगोटी में कोई चार पैसे रखे कट्ठे हो क्योंकि फिर समय सोने की जंजीर जी पा के लक नालों बढ़ के रखते होंगे सी भी चलो जे कित माया मुक मुक गई लंगोटी नाल जी आप जंजीर जी बनी है ना लक दाले सोने की बेच बूझ के आप फिर अपना कम चला लागे रोज कंगोटी के नाल जी हेठां जी जीव जी लुको के बनी होंगी सोने की वो भी कहते ढोल लेंगे ने वो भी नगम करके ढोलते ने इस करके जानी ये नाल नहीं जाता है। इस करके अज ने इसमें कच्चा किया गुरु अमरदास साहब जी गुरु अमरदास साहब जी का जो भी असं इतिहास पढ़ा वे ਇਹ ਨਹੀਂ ਕਿਤੇ ਸਾਨੂੰ ਦੱਸੇ ਵੀ ਮਾਰ ਨੇ ਇੰਨੀ ਇਕੱਠੀ ਮਾਇਆ ਕੀਤੀ। ਰਾਮ ਜੀ ਦੇ ਬਚਨ ਸਨ, ਰਾਤ ਕਾਰਨ ਧਨ ਸੰਚਕੇ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ। ਰਹਿਣਾ ਇੱਕ ਰਾਤ ਤੇ ਸਵੇਰੇ ਚਲੇ ਜਾਣਾ ਹੈ, ਚੱਲਣਾ ਹੋਣਾ ਹੈ। ਇਸ ਕਰਕੇ ਵੀ ਜਿਹੜਾ ਫਿਰ ਜਿਸ ਵਾਸਤੇ ਇਸਨੂੰ ਇਕੱਠਾ ਕੀਤਾ ਸੀ ਉਹ ਨਾਲ ਨਹੀਂ ਚੱਲਦਾ, ਫਿਰ ਮਨੁੱਖ ਨੂੰ ਪਛਤਾਵਾ ਹੁੰਦਾ ਹੈ। ਪਰਪੰਚ ਕਰ ਪਰ ਤਨ ਲਿਆ ਹੈ, ਸਰਦਾਰਾ ਪੈ ਆਨ ਲਟਾਵੇ, ਮਨ ਮੇਰੇ ਭੁੱਲੇ ਕਪਟ ਨਾ ਪੀਜੈ, ਅੰਤ ਨਵੇਰਾ ਤੇਰੇ ਜੀ ਪੈ ਲਈਜੈ। ਇਹ ਬੜਾ ਸ਼ਰਵਲ ਕਰਕੇ ਕਹਿੰਦੇ ਤਨ ਇਕੱਠਾ ਕਰ ਕਰਕੇ ਲਿਆਉਂਦਾ ਹੈ, ਮੇਰੇ ਵਿੱਚੋਂ ਆਪ ਵੀ ਵਰਤਦਾ ਹੈ ਔਰ ਜਿਨ੍ਹਾਂ ਨਾਲ ਬਹੁਤ ਪਿਆਰ ਹੁੰਦਾ ਹੈ ਕਹਿੰਦੇ ਉਹਨਾਂ ਅੱਗੇ ਵੀ ਲਿਆ ਕੇ ਰੱਖਦਾ ਹੈ, ਉਹਨਾਂ ਨੂੰ ਖੁਸ਼ ਕਰਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਭੁੱਲੇ ਹੋਏ ਮੇਰੇ ਮਨ, ਇਹ ਸ਼ਰਫਰੇਬ ਨਾ ਕਰ ਇਸ ਮਾਇਆ ਪਿੱਛੇ। ਅਗਰ ਜਿਹਦੇ ਪਿੱਛੇ ਤੂੰ ਇਹ ਕੋਈ ਕਰਦਾ ਹੈ ਤੂੰ ਨਵੇਰਾ ਤੇਰੇ ਜੀ ਪੈ ਲਈ, ਜੋ ਅੰਦਾ ਸਮਾਂ ਆਇਆ ਤੇਰਾ ਜਿਹੜਾ ਹਿਸਾਬ ਕਿਤਾਬ ਉਹ ਤੇਰੀ ਜਿੰਦ ਤੋਂ ਤੇਰੇ ਜੀ ਤੋਂ ਲਿਆ ਜਾਣਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਜਿਹੜਾ ਕੋਈ ਆ ਮੈਂ ਕੀ ਚਾਹੁੰਦਾ ਹੈ, ਜਿਹੜਾ ਕੋਈ ਅਸੀਂ ਕਿਰਤ ਕਰਕੇ ਜਾਂ ਬੇਈਮਾਨੀ ਕਰਕੇ ਜਾਂ ਕੋਈ ਝੂਠ ਝੂਠ ਬੋਲ ਕੇ ਜਾਂ ਕੋਈ ਠੱਗੀ ਵੱਡੀ ਮਾਰ ਕੇ ਧੋਖਾ ਕਰਕੇ ਇਕੱਠਾ ਕਰ ਲਏ ਨੇ, ਇੱਕ ਤਾਂ ਇਹ ਨਾਲ ਨਹੀਂ ਜਾਂਦਾ ਇਸ ਕਰਕੇ ਇਹਨੂੰ ਕੱਚਾ ਕਰ ਦਿੱਤਾ ਹੈ। ਦੂਜਾ ਹੈ ਵੀ ਇਹ ਪਾਣੀ ਵਿੱਚ ਵੀ ਡੁੱਬ ਡੁੱਬ ਜਾਂਦਾ ਹੈ, ਇਹ ਪਾਣੀ ਵੀ ਡੋਲਦਿਆਂ ਰੱਖਿਆ ਨਹੀਂ ਕਰਦਾ ਮਨੁੱਖ ਦੇ। ਤੀਸਰਾ ਇਹ ਅਗਲੀ ਸੇਵ ਦੀ ਅੱਗ ਵਿੱਚ ਵੀ ਸੜ ਜਾਂਦਾ ਹੈ। ਬਾਕੀ ਹੈ ਵੀ ਜੇਲ੍ਹ ਦੇ ਵਿੱਚ ਕਿਤੇ ਵਾਸ਼ਨਾ ਰਹੇ ਇਹ ਤਾਂ ਬਹੁਤ ਇਹਦਾ ਖਤਰਨਾਕ ਰਿਜ਼ਲਟ ਹੈ, ਕਿੱਥੇ ਮਨੁੱਖ ਸੀ ਕਿੱਥੇ ਸੱਪ ਬਣ ਜਾਂਦਾ ਹੈ। ਇਸ ਕਰਕੇ ਅੰਤਕਾਲ ਜੋ ਲਕਸ਼ਮੀ ਸਿਵੈ ਐਸੀ ਚਿੰਤਾ ਮੈਂ ਜੀ ਮਰੈ, ਸਰਪ ਜੋ ਬਲ ਬਲ ਔਰਤ ਰਹਿ। ਕਬੀਰ ਸਾਹਿਬ ਜੀ ਦੇ ਕਹਿੰਦੇ ਵੀ ਇਹ ਮਨੁੱਖ ਨੇ ਵੇਖ ਲਓ ਇਹ ਮਾਇਆ ਪਿੱਛੇ ਆਪਣਾ ਧਰਮ ਵੀ ਗਵਾਇਆ ਤੇ ਮਾਇਆ ਨਾਲ ਨਹੀਂ ਚੱਲੀ, ਇਹਨੇ ਆਪਣੇ ਪੈਰਾਂ ਤੇ ਕਹਿੰਦੇ ਆਪੇ ਕੁਹਾੜਾ ਮਾਰਿਆ, ਆਪਣਾ ਜੀਵਨ ਕਹਿੰਦੇ ਮਾਇਆ ਪਿੱਛੇ ਆਪ ਹੀ ਬਰਬਾਦ ਕੀਤਾ, ਦੀਨ ਗਵਾਇਆ ਦੁਨੀ ਚੋਂ ਦੁਨੀ ਨਾ ਚਾਲੀ ਸਾਥ। ਦੁਨੀ ਨੂੰ ਮਾਇਆ ਰਹਿ ਵੀ ਇਹ ਮਾਇਆ ਨਾਲ ਨਹੀਂ ਚੱਲੀ ਹੈ, ਪਾਏ ਕੁਹਾੜਾ ਮਾਰਿਆ ਗਾਫਲ ਹੈ। ਕਹਿੰਦੇ ਮਾਇਆ ਵਿੱਚ ਗਾਫਲ ਹੋ ਕੇ ਗਲਤਾਨ ਹੋ ਕੇ ਜੀਵ ਨੇ ਕਹਿੰਦੇ ਆਪਣੇ ਪੈਰਾਂ ਤੇ ਆਪੇ ਆਪ ਹੀ ਕੁਹਾੜਾ ਮਾਰਿਆ, ਆਪਣਾ ਜੀਵਨ ਆਪ ਹੀ ਇਸ ਪਿੱਛੇ ਲਾ ਕੇ ਗਰਕ ਕੀਤਾ ਹੈ। ਇਸ ਕਰਕੇ ਗੁਰੂ ਮਹਾਰਾਜ ਨੇ ਸੇਹ ਲੈ ਲਈ, ਉਹ ਸੋ ਧਨ ਸੰਚੋ ਜੋ ਚੱਲ ਹੈ ਨਾਲੇ, ਤੇ ਉਹ ਧਨ ਇਕੱਠਾ ਦੁਨੀਆਂ ਵਿੱਚੋਂ ਕਰੋ ਜਿਹੜਾ ਤੁਹਾਡੇ ਚੱਲਣ ਸਮੇਂ ਨਾਲ ਚੱਲੇ। ਉਹ ਕੀ ਹੈ? ਪਰਮੇਸ਼ਰ ਦਾ ਨਾਮ ਇਹ ਅਸਲੀ ਧਨ ਹੈ, ਉਹ ਹੈ ਸੱਚਾ ਧਨ। ਗੁਰਮਤੀ ਪਾਏ ਸੀ ਉਹ ਲਿਖ ਗਏ ਵੀ ਉਹ ਸੱਚਾ ਹੈ ਨਾਮ ਧਨ, ਉਹ ਗੁਰੂ ਦੀ ਮਤ ਲੈ ਕੇ ਹੀ ਗੁਰੂ ਦੀ ਸਿੱਖਿਆ ਦੁਆਰਾ ਹੀ ਪਾਇਆ ਜਾਂਦਾ ਹੈ। ਇਹ ਜਿਹੜਾ ਸੱਚਾ ਧਨ ਹੈ ਉਹ ਬਿਰਲੇ ਬਿਰਲੇ ਇਕੱਠੇ ਕਰਦੇ ਹੈ, ਤੇ ਇਹ ਜਿਹੜਾ ਕੱਚਾ ਧਨ ਹੈ ਨਾਸ ਹੋ ਜਾਣ ਵਾਲਾ ਹੈ, ਇਸਨੂੰ ਸੱਪ ਬਣਾ ਦੇਣ ਵਾਲਾ, ਇਸਨੂੰ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਇਕੱਠੇ ਕਰੀ ਜਾਂਦੇ ਨੇ, ਉਹ ਅੱਡੋ ਅੱਡੀ ਕਰਤੱਬਾਂ ਰਾਹੀਂ ਕੋਈ ਕਿਸੇ ਰਾਹੀਂ ਕੋਈ ਕਿਸੇ ਰਾਹੀਂ। ਪਰ ਗੁਰੂ ਅਰਦਾਸ ਸਾਹਿਬ ਮਹਾਰਾਜ ਜੀ ਨੇ ਇਸ ਧਨ ਨੂੰ ਇਕੱਠਾ ਕੀਤਾ ਸੀ, ਇਤਿਹਾਸ ਅਗਵਾ ਹੈ ਕਿ ਰਸਤਾ ਬਸਤਾ ਦੇ ਜਿਹੜੇ ਗੱਡੇ ਹੈ ਗੁਰੂ ਮਹਾਰਾਜ ਦੇ ਬਾਹਰਲੇ ਦਰਵਾਜ਼ੇ ਤੇ ਸਿੱਖ ਸੰਗਤ ਨੂੰ ਲੱਭ ਕੇ ਖੜੀਆਂ ਰਹਿੰਦੀਆਂ ਸੀ। ਆਸਰੇ ਉੜ ਕੇ ਬੇਨਤੀ ਕਰ ਰਹੀ ਹੈ ਕਿ ਮਹਾਰਾਜ ਕੋਲ ਗੁਰੂ ਮਹਾਰਾਜ ਜਿੰਨਾ ਕੁ ਲੰਗਰ ਵਿੱਚ ਰਸਤ ਪਾਣੀ ਲੱਗਦਾ ਸੀ ਉਨਾ ਕੁ ਗ੍ਰਹਿਣ ਕਰ ਰਹੇ ਸਨ। ਇੱਕ ਦਿਨ ਦਾ ਜਿਹੜਾ ਲੰਗਰ ਹੈ ਬਸ ਉਨਾ ਕੁੰਡਾ ਹੋਈ ਜੇ ਬਸ ਬੁਝ ਜਾਂਦਾ ਕੁਛ ਪਸ਼ੂਆਂ ਦੇ ਗੁਰੂ ਨੂੰ ਪਾਉਂਦੇ ਫਿਰ ਵੀ ਪੈ ਜਾਂਦਾ। ਵਿਆਸਾ ਨਦੀ ਵਿੱਚ ਕਹਿੰਦੇ ਪ੍ਰਭਾਵ ਕਰੋ ਜਲ ਜੰਤੂ ਛੱਕ ਜਾਣਗੇ। ਰਾਤ ਦੇ ਸਮੇਂ ਜਿਹੜੇ ਕੋਈ ਲੰਗਰ ਦੇ ਭਾਂਡੇ ਹੈ ਉਹ ਸਾਰੇ ਧੋ ਮਾਂਜ ਕੇ ਸਵਾਰ ਕੇ ਮੋਢੇ ਮਾਰ ਦਿੱਤੇ ਜਾਂਦੇ। ਇੰਨੀ ਮਿਰਤੀ ਫਰਕ ਇਹ ਵੀ ਕਈ ਰੁਪਇਆ ਹੈ ਇਹਨੂੰ ਆਪ ਵੀ ਅਮਲ ਵਿੱਚ ਲਿਆਂਦਾ ਕਮਾਇਆ ਹੈ। ਇਸ ਤਰ੍ਹਾਂ ਸਰਨੀ ਸਾਹਿਬ ਜੀ ਨੇ ਇਹ ਤੁਹਾਨੂੰ ਇਕੱਠਾ ਨਹੀਂ ਕੀਤਾ ਹੈ। ਕੁਝ ਕੁਝ ਸਿੱਖਾਂ ਨੇ ਕਿਹਾ ਸੀ ਕਿ ਮਹਾਰਾਜ ਔਖੇ ਸਮੇਂ ਤੋਂ ਇਕੱਠਾ ਕੀਤਾ ਕੰਮ ਆਉਂਦਾ ਹੈ, ਇਹਨੂੰ ਮਹਾਰਾਜ ਕੋਈ ਨਾ ਕੋਈ ਜ਼ਿੰਦਗੀ ਨੂੰ ਆਉਣ ਵਾਸਤੇ ਇਕੱਠਾ ਕਰ ਹੀ ਲੈਣਾ ਚਾਹੀਦਾ। ਜੇ ਤੁਸੀਂ ਮਹਾਰਾਜ ਕਿਉਂ ਨਹੀਂ ਇਕੱਠਾ ਕਰਦੇ, ਸਾਰੀ ਦੁਨੀਆ ਇਕੱਠਾ ਕਰਦੀ ਹੈ। ਗੁਰੂ ਮਹਾਰਾਜ ਨੇ ਫਿਰ ਸ਼ਬਦ ਰਾਹੀਂ ਕਿਹਾ ਹੈ ਕਹਿੰਦੇ ਵੀ ਜਿਹੜੇ ਇਹਨੂੰ ਇਕੱਠਾ ਕਰਦੇ ਹੋ ਕੋਈ ਬਹੁਤੇ ਸਿਆਣੇ ਨਹੀਂ। ਉਹ ਜਿਹੜਾ ਇਕੱਠਾ ਕਰਨਾ ਹੈ ਉਹ ਜਿੰਨਾ ਮਰਜ਼ੀ ਚਾਹੇ ਕਰੇ, ਜਿਹਨੇ ਨਾਲ ਜਾਣਾ ਹੈ, ਸਾਥ ਦੇਣਾ ਹੈ, ਸਹਾਇਤਾ ਕਰਨੀ ਹੈ। ਇਹਨੂੰ ਜਿਹੜਾ ਇਕੱਠੇ ਕਰਦੇ ਨੇ ਬਹੁਤੇ ਇੱਕ ਤਾਦਾਦ ਵਿੱਚ, ਉਹ ਕੀ ਲੋਕ ਹਨ, ਉਹਨਾਂ ਨੂੰ ਕੀ ਮਾਰਾ ਲੱਕੂ ਦਿੰਦੇ, ਕੀ ਸੰਗਿਆ ਦਿੰਦੇ। ਉਹ ਆਪ ਹੀ ਇਹ ਸ਼ਬਦ ਵਿੱਚ ਕਹਿ ਰਹੇ ਹਨ, ਸਿੱਖੋ ਜਿਹੜੇ ਮੂਰਖ ਗਾਵਾਲ ਹਨ। ਇੱਕ ਤਾਂ ਹੁੰਦੇ ਨਾ ਮੂਰਖ, ਇੱਕ ਹੁੰਦੇ ਗਵਾਰ ਮੂਰਖ, ਜਿਹਨਾਂ ਨੂੰ ਅਸੀਂ ਬੇਸਮਝ ਮੂਰਖ ਕਹਿੰਦੇ ਹਾਂ, ਕਿ ਜਿਹੜੇ ਸਮਝਾਇਆ ਨਾ ਸਮਝਣ। ਇੱਕ ਹੁੰਦੇ ਆ ਵੀ ਸਮਝਾ ਦਈਏ ਉਹਨਾਂ ਨੂੰ ਵੀ ਇਉਂ ਨਹੀਂ ਕਰੀਦਾ, ਉਹ ਸਮਝ ਆਉਂਦੇ ਨਹੀਂ ਕਰਦੇ, ਜਿੱਥੋਂ ਰੋਕੀ ਉਹਨਾਂ ਨੂੰ ਰੁਕ ਜਾਂਦੇ ਨੇ। ਇੱਕ ਹੁੰਦੇ ਗਵਾਰ ਮੂਰਖ, ਵੀ ਸਮਝ ਮੂਰਖ ਰੋਕਿਆ ਨਹੀਂ ਰੁਕਦੇ, ਉਹ ਵੀ ਕੁਛ ਕਰਦੇ, ਉਹਨਾਂ ਨੂੰ ਗਵਾਰ ਮੂਰਖ ਕਿਹਾ ਹੈ। ਇੱਕ ਹੁੰਦੇ ਜਿਵੇਂ ਅਸੰਖ ਮੂਰਖ ਅੰਧ ਘੋਰ ਆਇਆ, ਬਾਣੀ ਵਿੱਚ ਵੀ ਤਿੰਨ ਤਰ੍ਹਾਂ ਦੇ ਹੁੰਦੇ ਨੇ, ਤੇ ਗਵਾਰ ਮੂਰਖ ਕਹਿ ਦਿੱਤਾ ਹੈ। ਇੱਕ ਮੂਰਖ ਹੁੰਦੇ, ਇੱਕ ਮੂਰਖ ਅੰਧ ਹੁੰਦੇ, ਇੱਕ ਮੂਰਖ ਅੰਧ ਘੋਰ ਹੁੰਦੇ ਨੇ, ਬਹੁਤੇ ਜਿਹਨਾਂ ਨੂੰ ਅਸੀਂ ਮਹਾਂ ਮੂਰਖ ਕਹਿੰਦੇ ਹਾਂ। ਇੱਕ ਜਿਹਨੂੰ ਸਮਝਾਈਏ ਸਮਝ ਜਾਣ ਉਹ ਹੁੰਦੇ ਮੂਰਖ, ਇੱਕ ਜਿਹੜੇ ਸਮਝਾਇਆ ਨਾ ਸਮਝਣ ਉਹ ਹੋ ਗਏ ਗਵਾਰ ਮੂਰਖ। ਇੱਕ ਜਿਹੜੇ ਸਮਝਾਈਏ ਤੇ ਅੱਗੋਂ ਸਮਝਣਾ ਤਾਂ ਕੀ ਹੈ, ਸਮਝਾਉਂਦਿਆਂ ਸਮਝਾਉਂਦਾ ਸਾਨੂੰ ਤਰਕ ਕਰਨ, ਕੋਈ ਹੋਜਤ ਕਰਨ, ਕੋਈ ਗੱਲ ਹੀ ਨਾ ਸੁਣ। ਜਿਹਨਾਂ ਨੂੰ ਕਹੀਏ ਵੀ ਆਉਣਾ ਕਰੋ, ਅੱਗੇ ਤੁਹਾਨੂੰ ਸੰਸਾਰ ਤੋਂ ਲੰਘਣਾ ਔਖਾ ਹੋਜੂਗਾ, ਤੇ ਜਿਹੜਾ ਤੁਸੀਂ ਕੁਝ ਪਰੀ ਕਰਾਈ ਜਾਂਦੇ ਤੁਹਾਨੂੰ ਲੈ ਡੁੱਬੇਗਾ। ਉਹ ਕਹਿਣ ਵੀ ਨਹੀਂ ਜੀ ਸਾਨੂੰ ਕੋਈ ਫਿਕਰ ਫਾਕਾ ਨਹੀਂ ਤੁਹਾਡੇ ਹੁੰਦਿਆਂ ਹੋਇਆ, ਜਦੋਂ ਤੁਸੀਂ ਇਹ ਸੰਸਾਰ ਸਮੁੰਦਰ ਤੋਂ ਤਰੋਂਗੇ ਪਾਰ ਲੰਘੋਗੇ ਅਸੀਂ ਤੁਹਾਡੀ ਕੂਸ਼ ਫੜ ਲਾਂਗੇ ਜੀ। ਤਰਕ ਸਮਝਾਇਆ ਸਮਝਣਾ ਨਾ ਸਗੋਂ ਤਰਕ ਕਰਨੀ। ਉਹਨਾਂ ਨੂੰ ਕਹਿੰਦੇ ਅੰਧ ਘੋਰ ਮੂਰਖ। ਹਾਂ ਇੱਕ ਐਸੇ ਹੁੰਦੇ ਹੋ ਵੀ ਇਸ ਸਾਰੀ ਗੱਲ ਵੀ ਉਹਨਾਂ ਨੂੰ ਕਰਨੀ ਨਹੀਂ ਆਉਂਦੀ ਹੈ, ਕੋਈ ਉਹ ਇਹੋ ਜਿਹੀਆਂ ਗੱਲਾਂ ਕਰਦੇ ਜਿਹਨਾਂ ਗੱਲਾਂ ਤੋਂ ਫਿਰ ਮਨੁੱਖ ਸਮਝਦੇ ਵੀ ਇਹ ਗਵਾਰ ਮੂਰਖ ਹੈ, ਇਹ ਵੀ ਸਮਝ ਮੂਰਖ ਹੈ, ਇਹ ਮੈਨੂੰ ਪੂਰਾ ਸਮਝ ਨਹੀਂ ਹੈ ਵੀ ਇਹ ਗੱਲ ਕਿਵੇਂ ਕਰੀਦੀ ਹੈ। ਜੋ ਵੀ ਗੱਲ ਕਰਨੀ ਹੈ ਉਹਨਾਂ ਨੇ ਮੂਰਖਾਂ ਨੇ ਅੱਗੇ ਸਾਂਝੀ ਵਾਲੀ ਪੁੱਠੀ ਕਰਨੀ ਹੈ, ਉਲਟੀ ਕਰਨੀ ਹੈ। ਸੰਸਾਰੀ ਲੋਕ ਉਹ ਅੱਗੇ ਤੋਂ ਅੱਗੇ ਦੇਖ ਲੈਂਦੇ ਨੇ ਵੀ ਇਹ ਕਿਵੇਂ ਗੱਲ ਕਰਦਾ, ਮੈਂ ਕਿਵੇਂ ਕਰਦਾ, ਇਹ ਕਿਵੇਂ ਬੋਲਦਾ, ਮੈਂ ਕਿਵੇਂ ਬੋਲਦਾ। ਉਹ ਦੂਸਰੇ ਨੂੰ ਸਣ ਸਣ ਕੇ ਤੇ ਸਣ ਸਣ ਅੰਧੇ ਪਾਗਲ ਉਹ ਵਾਲੀ ਗੱਲ ਕਰਨ ਰਸਤੇ ਪੈ ਜਾਂਦੇ, ਮੈਂ ਗਲਤ ਬੋਲਦਾ, ਇਹ ਠੀਕ ਬੋਲਦਾ, ਇਹ ਬੋਲਣਾ ਚਾਹੀਦਾ। ਇਸ ਤਰ੍ਹਾਂ ਜਿਹੜੇ ਉਹ ਸਮਝਾਇਆ ਹੋਇਆ ਜਾਂ ਅੱਗੇ ਕਿਸੇ ਤੋਂ ਬੋਲਦਿਆਂ ਚੱਲਦਿਆਂ ਕਿਰਿਆ ਕਰਕੇ ਸੀਧ ਲੈ ਜਾਣ ਉਸ ਰਸਤੇ ਚੱਲ ਪੈਣ, ਉਹਨਾਂ ਨੂੰ ਅਸੀਂ ਮੂਰਖ ਨਹੀਂ ਕਹਿ ਸਕਦੇ। ਚਲੋ ਦੇਖ ਦੂ ਕੇ ਨਾ ਚੱਲਿਆ ਤੇ ਕਹਿ ਲਈਏ ਜੇ ਤੂੰ ਇਉਂ ਨਾ ਕਰਿਆ ਤਾਂ ਇਉਂ ਕਰਿਆ ਕਰ, ਵੀ ਉਹ ਹੈ ਤਾਂ ਮੂਰਖ ਵੀ ਸਮਝਾਇਆ ਤੂੰ ਮੈਨੂੰ ਨਹੀਂ ਸਮਝੇ, ਪਰ ਸਮਝਦਾ ਗਿਆ ਮੈਂ ਸਮਝਾਇਆ ਹੋਇਆ। ਜਿਹੜਾ ਕੋਈ ਦੂਸਰਿਆਂ ਨੂੰ ਦੇਖ ਕਰਕੇ ਆਪਣੀ ਸਾਰੀ ਕਰਮ ਕਿਰਿਆ ਕਰ ਲੈਂਦੇ ਉਹਨਾਂ ਨੂੰ ਅਸੀਂ ਸਿਆਣੇ ਕਹਿੰਦੇ ਹਾਂ। ਜਿੱਥੇ ਵੀ ਕਿਤੇ ਉਹ ਗਏ ਦੇਖਿਆ ਕਿਹੋ ਜਿਹੀ ਮਰਿਆਦਾ ਵਿੱਚ ਰਹਿੰਦੇ ਹੈ, ਉਸੇ ਤਰ੍ਹਾਂ ਆਪਣੇ ਆਪ ਨੂੰ ਝਟਪਟ ਤੋਂ ਵੀਲ ਕਰ ਲੈਣਾ। ਇੱਕ ਹੁੰਦਾ ਮੂਰਖ ਲਾਣਾ, ਉਹ ਉਹਨੂੰ ਕਹਿਣਾ ਪੈਂਦਾ ਹੈ ਵੀ ਤੁਸੀਂ ਵੀ ਉਹ ਨਹੀਂ ਕਰਨਾ, ਆਹ ਨਹੀਂ ਕਰਨਾ ਹੈ। ਇਹ ਸਿਆਣੇ ਆ ਸਮਝ ਲੈਂਦੇ ਆ ਵੀ ਇਹ ਸਿਆਣਾ ਨਹੀਂ ਹੈ, ਇਹ ਆਪਣੇ ਆਪ ਵੀ ਦੇਖ ਦੂ ਕੇ ਤਬਦੀਲ ਨਹੀਂ ਹੋਇਆ ਹੈ। ਚਲੋ ਜਦੋਂ ਉਹਨੂੰ ਸਮਝਾ ਦਿੱਤਾ ਫਿਰ ਸਮਝ ਗਿਆ, ਫਿਰ ਕਹਿੰਦੇ ਵੀ ਚਲੋ ਹੈ ਤਾਂ ਮੂਰਖ ਜਿਹੀ ਪਰ ਕਿਹਾ ਹੋਇਆ ਮਨ ਪੜ ਲੈਂਦਾ ਨਾ, ਸਮਝਾਇਆ ਸਮਝਤਾ ਜਾਂਦਾ ਵੀ ਚਲੋ ਹੌਲੀ ਹੌਲੀ ਵੀ ਸਮਝਾਇਆ ਸਮਝਦਾ ਸਮਝਦਾ ਸਿਆਣਾ ਹੋ ਜਾਊਗਾ। ਜਿਹੜਾ ਦੀਵਾਰ ਮੂਰਖ ਹੁੰਦਾ ਹੈ ਉਹ ਸਮਝਾਇਆ ਵੀ ਨਹੀਂ ਸਮਝਦਾ, ਉਹਦਾ ਕਹੀ ਘੋੜਾ ਕੱਟਾ ਹੋਈ ਹੁੰਦਾ ਹੈ, ਉਹ ਸੌ ਵਾਰੀ ਵੀ ਕਹੋ ਉਹਨੇ ਉਵੇਂ ਫੇਰ ਕਰਨਾ ਹੈ। ਤਾਂ ਜ਼ਰੂਰ ਔਖਾ ਸੌਖਾ ਜਾ ਕਹਿ ਗੁਰੂ ਜੀ ਸੱਤ ਨੂੰ ਚੰਦੀ ਹੈ ਕਰ ਲਿਆ ਕਰਾਂਗੇ, ਪਰ ਜਦੋਂ ਦਾ ਘਰ ਲੱਗੂ ਉਹਨੂੰ ਆਪਣੀ ਹਾਲਤ ਹੀ ਕਰੂਗਾ ਅੱਗੇ ਪਿੱਛੇ, ਉਹ ਫਸਿਆ ਫਸਿਆ ਉਹ ਜ਼ਰੂਰ ਮਾਰ ਖਾਊਗਾ। ਇਹ ਕਹਿਣਗੇ ਵੀ ਤੂੰ ਤੈਨੂੰ ਦੱਸਿਆ ਕਿ ਇਸੇ ਤੋਂ ਕੀ ਕਰੀ ਜਾਂਦਾ ਹੈ, ਇਹ ਨਹੀਂ ਕਰਨਾ ਹੈ, ਫਿਰ ਬਸ ਫਸਿਆ ਫਸਿਆ ਜੇ ਕਰੀ ਕਰਾਈ ਜਾਉ ਉਹ ਨਹੀਂ ਕਰਦਾ ਹੈ, ਕਿਉਂਕਿ ਦੀਵਾਰ ਮੂਰਖ ਹੈ ਨਾ, ਬੇਸਮਝ ਮੂਰਖ ਹੈ। ਇਹ ਸਮਝਾਇਆ ਸਮਝਦਾ ਨਹੀਂ, ਆਪਣੀ ਮਨਮਰਜ਼ੀ ਕਰਦਾ ਹੈ। ਕਈ ਹੈ ਦੇਖ ਲਓ ਗੁਰਦੁਆਰੇ ਸਾਰੀ ਜ਼ਿੰਦਗੀ ਰਹਿ ਜਾਂਦੇ ਹੈ, ਸਾਰੀ ਉਮਰ ਨੂੰ ਉਹਨਾਂ ਨੂੰ ਸੁਣਦਿਆਂ ਹੋ ਜਾਂਦੀ ਹੈ, ਸਮਝਾਇਆ ਫਿਰ ਨਹੀਂ ਸਮਝਦੇ। ਉਹੀ ਉਹਨਾਂ ਦਾ ਕੁਛ ਹੁੰਦਾ ਸਾਰੀ ਜ਼ਿੰਦਗੀ, ਹੋਰ ਆਈ ਨਹੀਂ ਕਿ ਉਹਨਾਂ ਨੇ ਆਪਣੇ ਆਪ ਨੂੰ ਤਬਦੀਲ ਕੀਤਾ ਹੁੰਦਾ। ਇੱਕ ਇਹੋ ਜਿਹੇ ਹੁੰਦੇ ਆ ਵੀ ਉਹ ਕਿਤੇ ਕਿਤੇ ਆਉਂਦੇ ਨੇ, ਤੇ ਉਸੇ ਦਿਨ ਹੀ ਉਹ ਕੋਈ ਨਾ ਕੋਈ ਲੈ ਕੇ ਆਪਣੀ ਜ਼ਿੰਦਗੀ ਸਫਲ ਕਰ ਜਾਂਦੇ ਨੇ। ਉਹ ਵਾਪਸ ਸਾਖੀ ਸੁਣਾਇਆ ਕਰਦੇ ਸਨ ਵੀ ਐਸੇ ਹੈ ਵੀ ਜੋ ਫਰੀਦ ਸਾਹਿਬ ਜੀ ਨੇ ਜੇ ਕਿਹਾ ਨਾ ਵੀ ਮੱਤੀ ਦਿੰਦਿਆਂ ਤਿੱਤ ਜੋ ਸ਼ੈਤਾਨ ਵਜਾਇਆ ਸੀ ਕਿਤੇ, ਫਿਰ ਨਿਤਾਬਤ ਖਾਜੂ ਸੰਤ ਨਕਲ ਮਤ ਦਿੰਦੇ, ਪਰ ਜਿਹੜੇ ਸ਼ੈਤਾਨੀ ਨੇ ਬਜਾਏ ਖਰਾਬ ਕੀਤੀ ਉਹਨੇ ਇੱਧਰ ਚਿੱਤ ਫੇਰਦੇ ਉਹਨੇ ਸਮਝਾਏ ਸਨ। ਜੋ ਬਾਣੀਆਂ ਕਹਿੰਦੇ ਉਹ ਭਾਗਵਤ ਦੀ ਕਥਾ ਸਮਝਾਇਆ ਕਰਦਾ, ਇੱਕ ਜਦੋਂ ਕਿਤੇ ਢਿੱਲਾ ਮੱਠਾ ਹੋ ਗਿਆ ਤੇ ਪੁੱਤਰ ਨੂੰ ਕਹਿੰਦਾ ਵੀ ਮੈਂ ਦੁਕਾਨ ਤੇ ਇੱਥੇ ਬਹਿਨਾ ਹਾਂ, ਮੇਰੇ ਸਾਹਿਬ ਵੀ ਅੱਜ ਤੂੰ ਹਾਜ਼ਰੀ ਲੈ ਤੂੰ ਸੁਣਿਆ ਕਥਾ। ਸਤਿਵਚ ਨੇ ਕਿਹਾ ਕਿ ਉਹ ਚਲਿਆ ਗਿਆ ਪੁੱਤਰ, ਉੱਥੇ ਕਥਾ ਕਿਤੇ ਗਊ ਦੀ ਚੱਲ ਪਈ। ਉਹ ਬ੍ਰਹਮ ਨੇ ਕਿਹਾ ਵੀ ਇਹ ਗਊ ਮਾਤਾ ਥੁਲਾਉਂਦੀ ਹੈ, ਜਿਵੇਂ ਮਾਤਾ ਦਾ ਸਤਿਕਾਰ ਕਰੀਦਾ ਇਵੇਂ ਗਊ ਦਾ ਕਰੀਦਾ, ਇਹ ਗਊ ਗਰੀਬਣੀ ਹੈ, ਇਹ ਵੀ ਇਹੋ ਜਿਹੇ ਬੈਲਾਂ ਨੂੰ ਜਨਮ ਦਿੰਦੀ ਹੈ ਜਿਹਦੇ ਕਰਕੇ ਹਲਵਾਇਆ ਜਾਂਦਾ ਹੈ, ਖੇਤੀ ਹੁੰਦੀ ਹੈ, ਇਹਦੇ ਕਰਕੇ ਕਿੰਨੇ ਜੀਆਂ ਜਾਤਾਂ ਦੀ ਪਾਲਣਾ ਹੁੰਦੀ ਹੈ, ਇਸ ਕਰਕੇ ਇਹ ਪਰਪਕਾਰਨ ਹੈ। ਇਹ ਵੀ ਘਾਹ ਪੱਠਾ ਖਾ ਪੀ ਕੇ ਬੜੀ ਵੱਧ ਦਿੰਦੀ ਹੈ ਮਰਦ ਵਰਗਾ, ਇਸ ਕਰਕੇ ਵੀ ਪਰਿਵਾਰ ਦੀ ਪਾਲਣ ਹੁੰਦੀ ਹੈ। ਖੜ ਖਾ ਵੈ ਅੰਮ੍ਰਿਤ ਦੇ, ਘਾਹ ਪੱਠਾ ਜਾਂ ਉਸ ਫਾਜਾ ਖਾ ਕੇ ਅੰਮ੍ਰਿਤ ਵੀ ਦੁੱਧ ਦਿੰਦੀ ਹੈ, ਇਸ ਕਰਕੇ ਵੀ ਇਹਨੂੰ ਇਹਦਾ ਸਤਿਕਾਰ ਕਰਨਾ ਚਾਹੀਦਾ। ਇਹ ਵੀ ਕਿਤੇ ਐਸਾ ਨੁਕਸਾਨ ਵੀ ਕਰ ਜਾਏ ਫਿਰ ਵੀ ਨਹੀਂ ਇਹਨੂੰ ਕੁਝ ਕਹਿਣਾ ਚਾਹੀਦਾ। ਉਹ ਪਹਿਲੇ ਵੀ ਨਹੀਂ ਕਿਹਾ ਹੈ ਕਿ ਸਿਆਣਾ ਸੀ, ਸੁਣਕੇ ਮਨ ਵਿੱਚ ਵਸਾ ਲਈ, ਕਹਿੰਦੇ ਵੀ ਲਓ ਵੀ ਆਪਾਂ ਇਹ ਬਚਨ ਤੇ ਪਹਿਰਾ ਦੇਣਾ ਹੈ। ਇਹ ਭਾਵੇਂ ਕਿੰਨਾ ਨੁਕਸਾਨ ਸਾਡਾ ਘਰ ਦਾ ਕਰ ਜਾਏ, ਆਪਾਂ ਗੁਰੂ ਹੈ, ਇਹ ਮਾਤਾ ਤੁਲ, ਇਹਨੂੰ ਨਹੀਂ ਕੁਝ ਕਹਿਣਾ ਹੈ, ਇਹਨੂੰ ਵੀ ਰੋਕਣਾ ਹੈ। ਉਹ ਅਗਲੇ ਦਿਨ ਕੁਦਰਤੀ ਕਿਤੇ ਉਹ ਗੁਰੂਏ ਦੀ ਦੁਕਾਨ ਤੇ ਆ ਗਈ। ਹੁਣ ਪਸ਼ੂ ਨੇ ਤਾਂ ਜਿਹੜੀ ਪਸ਼ੂ ਵੀ ਕਿਹਾ ਕਰਨੀ, ਉਹ ਜਾਂ ਮਾਰਦੀ ਮਾਰਦੀ ਅੱਗੇ ਵੱਧ ਗਈ। ਜਦੋਂ ਦੇਖਿਆ ਵੀ ਇਹਨੇ ਨਹੀਂ ਰੋਕਿਆ ਹੈ, ਉਹ ਹੋਰ ਅੱਗੇ ਵੱਧ ਗਈ। ਬੀਜ ਬੂਜ ਦੇ ਪਏ ਸੀ ਦਾਣੇ, ਛੋਲੇ ਜੇ, ਮੱਕੀ, ਬਾਜਰਾ, ਹੁਣ ਬਾਹਰ ਹੀ ਰੱਖੇ ਹੁੰਦੇ ਲੋਕਾਂ ਨੂੰ ਖਾਣ ਵਾਸਤੇ। ਉਹ ਲੱਗ ਗਈ ਖਾਣ, ਕਿਤੇ ਉਹਦੇ ਚ ਮੂੰਹ ਮਾਰ, ਕਿਤੇ ਉਹਦੇ ਚ ਮੂੰਹ ਮਾਰ। ਉਹ ਕਈ ਮਿੰਟਾਂ ਤੋਂ ਬਾਅਦ ਫਿਰ ਇਹਦਾ ਰੋਡ ਕਥਾ ਕਰਨ ਸੁਣ ਜਾਂਦਾ ਸੀ ਬਾਣੀਆਂ। ਉਹ ਆਇਆ, ਦੇਖਿਆ ਦੂਰੋਂ ਲੱਗ ਗਿਆ ਬੋੜੀ ਪਾਉਣ। ਉਹ ਮੂਰਖਾ ਤੂੰ ਕੀ ਬੈਠਾ ਚੁੱਪ ਕੀਤਾ, ਦੋ ਚਾਰ ਥੱਪੜ ਤੁਸੀਂ ਕੁੱਤਰਦੇ, ਕਦੇ ਗਊ ਸਾਰਾ ਕੁਝ ਖਾਈ ਜਾਂਦੀ ਹੈ, ਤੂੰ ਮੋਜ ਨਾ ਬੈਠਾ ਅੱਖਾਂ ਵਿੱਚ ਹੀ। ਕਹਿਣ ਲੱਗਿਆ ਪਿਤਾ ਜੀ ਗੱਲ ਸੁਣ ਲਓ ਮੇਰੀ ਧਿਆਨ ਨਾਲ, ਕੱਲ ਗਿਆ ਸੀ ਮੈਂ ਕਥਾ ਸੁਣ, ਤੁਸੀਂ ਤਾਂ ਜਾਣੇ ਜੋ ਹੋ ਜਾਏ। ਉੱਥੇ ਆ ਸੁਣਿਆ ਸੀ ਵੀ ਇਹਦੇ ਲਈ ਜੈਸੀ ਆਪਣੀ ਮਾਤਾ ਹੁੰਦੀ ਹੈ, ਉਸੇ ਤਰ੍ਹਾਂ ਜਿਹੜੀ ਗਊ ਹੈ ਵੀ ਆਪਣੀ ਮਾਤਾ ਤੁਲ ਹੈ। ਇਹ ਗਰੀਬਣੀ ਹੈ, ਇਹ ਵੀ ਘਾਹ ਪੱਠਾ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੀ ਹੈ, ਟੱਬਰ ਪਾਲਦੀ ਹੈ, ਫਿਰ ਉਹੀ ਆਪਣੇ ਪੇਟ ਵਿੱਚੋਂ ਬੱਚਿਆਂ ਨੂੰ ਜਨਮ ਦਿੰਦੀ, ਜਿਸ ਕਰਕੇ ਸਾਡੀ ਪਰਿਵਾਰ ਦੀ ਪਰਵਰਿਸ਼ ਹੁੰਦੀ ਹੈ। ਖੇਤੀਬਾੜੀ ਦਾ ਕੰਮ ਇਸੇ ਤੋਂ ਚੱਲਦਾ ਹੈ, ਇਸ ਕਰਕੇ ਵੀ ਅੱਗੇ ਪਰਪਕਾਰੀਆਂ ਨੂੰ ਜਨਮ ਦਿੰਦੀ ਹੈ। ਇਹਨੂੰ ਨਹੀਂ ਕੁਛ ਕਹਿਣਾ ਚਾਹੀਦਾ, ਜੇ ਨੁਕਸਾਨ ਵੀ ਕਰ ਜਾਏ ਤਾਂ ਨਹੀਂ ਇਹਨੂੰ ਰੋਕਣਾ ਚਾਹੀਦਾ। ਉਹ ਹੈ ਤਾਂ ਹੁਣ ਆਪ ਵੀ ਗਵਾਰ ਮੂਰਖ ਸੀ, ਕਹਿੰਦਾ ਜਾ ਹੋਏ ਵੀ ਸਮਝ ਆ, ਇਹੋ ਜਿਹੀਆਂ ਕਥਾ ਤਾਂ ਕਹਿੰਦਾ ਰੋਜ਼ ਸੁਣਾਉਂਦੇ ਨੇ, ਆਪਾਂ ਤਾਂ ਪੱਟੇ ਜਾਵਾਂਗੇ। ਜਿਹੜੇ ਸਮਝਾਇਆ ਨਹੀਂ ਸਮਝੇ, ਸੁਣ ਸੁਣ ਕੇ ਉੱਥੇ ਹੀ ਛੱਡਿਆ ਉਹਨਾਂ ਨੂੰ ਗਵਾਰ ਮੂਰਖ ਕਹਿੰਦੇ ਨੇ, ਵੀ ਸਮਝ ਮੂਰਖ। ਸਭ ਕਹਿੰਦੇ ਉਹ ਮਹਾਂ ਮੂਰਖ ਅੰਦ ਕੋਲ ਜਿਹਨਾਂ ਨੂੰ ਗੱਲ ਨਹੀਂ ਕਰਨੀ ਆਉਂਦੀ ਹੈ। ਲਾਈ ਕਿਉਂ ਹੈ, ਕਈ ਵਾਰੀ ਹਾਸ ਵਿਲਾਸ ਵਾਲੀ ਗੱਲ ਵੀ ਸੱਚੇ ਛੱਡ ਦਿੰਦੇ ਹੈ, ਤਾਂ ਭਾਵੇਂ ਸੰਗਤ ਵਿੱਚ ਨਹੀਂ ਸੁਣਨ ਵਾਲੀ, ਪਰ ਉਹ ਸੁਭਾਅ ਸੀ ਉਹਨਾਂ ਦਾ ਵੀ ਵਿੱਚ ਛੱਡ ਪੈਂਦੇ ਸੀ। ਕਿਉਂਕਿ ਆਮ ਜਦੋਂ ਕੋਈ ਉਹ ਦ੍ਰਿਸ਼ਟਾਂਤ ਸਖੱਲਾ ਜਿਹਾ ਦੇਈਏ ਨਾ ਲੋਕਾਂ ਵਿੱਚ ਵਰਤਦਾ, ਤੇ ਫਿਰ ਐਨ ਪੱਕਾ ਹੋ ਜਾਂਦਾ ਵੀ ਗੱਲ ਮਾਰਿਆ ਨੂੰ ਠੀਕ ਕਹੀ ਹੈ। ਕਦੇ ਕੋਈ ਜ਼ਿਮੀਂਦਾਰ ਦਾ ਬਾਹਰ ਬੱਚਾ ਬੈਠਾ ਸੀ, ਉੱਥੇ ਕਿਤੇ ਉਹ ਅਫਸਰਾਂ ਬੈਠਾ ਮੁਸਲਮਾਨ ਸੀ, ਉਹ ਸਾਹਿਬ ਦੀ ਜਿਹੜੀ ਧੌਣ ਧੌਣ ਜੀ ਸੀ ਤੇ ਮੂੰਹ ਸਿਰ ਜਿਹਾ ਸੀ, ਬੜਾ ਸੀ ਜਾ ਐਸਾ। ਫਿਰ ਹੁਣ ਇਹੋ ਜਿਹਾ ਹੀ ਸੀਗਾ, ਉਹਨੇ ਕੀ ਪਤਾ ਵੀ ਸਾਹਿਬ ਨੂੰ ਕਿਵੇਂ ਕਹੀਦਾ। ਉਹ ਦੂਜੇ ਭਰਾ ਨੂੰ ਰਹਿਣ ਲੱਗਾ ਨਾ, ਗਾਲ ਚੀ ਕੱਢ ਕੇ ਕਹਿੰਦਾ ਨਾ, ਵੇਖ ਰਹੀ ਕਿ ਹੋਈ ਸੂਜ ਵਰਗੀ ਧੋਣ ਹੈ। ਮੁਸਲਮਾਨਾਂ ਨੂੰ ਸੂਰ ਦੀ ਬਹੁਤ ਤਕੜੀ ਆਣ ਹੈ। ਜਦੋਂ ਕੰਨ ਵਿੱਚ ਪਈ ਵੀ ਇਹਨੇ ਸੂਰ ਵਰਗੀ ਧੋਣ ਹੈ, ਕਹਿੰਦੇ ਫੜੋ ਬਈ ਇਹਨੇ ਸਾਡੇ ਸਾਹਿਬ ਨੂੰ ਕੀ ਬੋਲਿਆ ਹੈ, ਸਾਡੇ ਸਾਹਿਬ ਦੀ ਧੋਣ ਨੂੰ ਇਹੋ ਜਿਹਾ ਕਿਹਾ ਵੀ ਸੂਰ ਵਰਗੀ ਹੈ। ਫੜੋ ਇਹਨੂੰ, ਕਹਿੰਦੇ ਲਓ ਚਿੱਤਰ ਪੋਲਾ, ਕਦੇ ਚੰਗੀ ਜਾਂ ਕਾਟਾ ਜਾਂ ਚਾਟਾ ਜਾਂ ਸ਼ਿਕਾਇਆ ਹੈ, ਕੁੱਟ ਕੁੱਟ ਕੇ ਬਿਠਾ ਲਿਆ ਹੈ ਵੀ ਜਿਹੜੇ ਆਉਣਗੇ ਨਾ ਉਹਨਾਂ ਨੂੰ ਕਹਾਂਗੇ ਵੀ ਜੇ ਕਿਹੋ ਜਿਹਾ ਤੁਸੀਂ ਇਹਨੂੰ ਮਾੜਾ ਮੋਟਾ ਕੱਲ ਨੂੰ ਤੁਸੀਂ ਸਮਝਾਇਆ ਨਹੀਂ ਹੈ। ਉਹ ਕਿਸੇ ਨੇ ਦੇਖ ਲਿਆ ਹੈ ਤੇ ਉਹਦੇ ਬਾਪ ਨੂੰ ਗੱਲ ਕਰ ਦਿੱਤੀ ਵੀ ਤੇਰਾ ਜਿਹੜਾ ਦੂਜਾ ਪੁੱਤ ਹੈ ਉਹ ਜਿਹੜਾ ਵੀ ਉਹ ਜਿਹੜਾ ਮਗਰ ਆਇਆ ਹੈ ਨਾ ਹੁਣ ਲਿਆਂਦੀ ਹੈ ਉਹ ਮਗਰ ਆਇਆ ਹੈ ਤੂੰ ਉਹਨੇ ਕੋਈ ਗੱਲ ਐਸੀ ਕਰ ਦਿੱਤੀ ਹੈ ਇਸ ਕਰਕੇ ਇਹਨੇ ਨੂੰ ਜਿਹੜਾ ਜਿਹਨੇ ਉਹਨੂੰ ਕਿਹਾ ਸੀ ਉਹਨੇ ਆ ਦੱਸਿਆ ਹੈ ਵੀ ਉਹਨੂੰ ਕਹਿ ਬੈਠਾ ਜੀ ਤੇ ਐ ਹੋ ਗਈ ਗੱਲ ਉਹ ਵਿਚਾਰਾ ਕੁੱਟਿਆ ਹੋਇਆ ਤੇ ਫਸਿਆ ਬੈਠਾ ਹੈ ਫਿਰ ਵਿਚਾਰਾ ਪਿਓ ਆਉਣਾ ਹੀ ਸੀ ਉਹ ਵੀ ਕਵਾਰ ਮੂਰਖ ਸੀ ਉਹ ਕਹਿੰਦਾ ਮਹਾਰਾਜ ਸਾਹਿਬ ਜੀ ਇਹ ਤਾਂ ਗਲਤੀ ਹੋ ਗਈ ਮਹਾਰਾਜ ਨੇ ਤੁਹਾਡੀ ਸਾਹਿਬ ਨੂੰ ਮਾਰੇ ਤੁਹਾਡੀ ਧੌਣ ਨੂੰ ਸੂਰ ਵਰਗਾ ਕਹਿਤਾ ਇਹਦੀ ਗਲਤੀ ਹੋ ਗਈ ਇਹਦੀ ਮਾਫ ਕਰ ਦਿਓ ਜੀ। ਕਹਿੰਦਾ ਵੀ ਤੇਰਾ ਕੀ ਲੱਗਦਾ ਹੈ ਤੇਰਾ ਕੀ ਇਹਦੇ ਨਾਲ ਸੰਬੰਧ ਹੈ ਹੁਣ ਉਹ ਵੀ ਬਗਾੜ ਸਹੀ ਸੀ ਬੋਲਣਾ ਉਹਨੂੰ ਸੀ ਉਹ ਕਹਿੰਦਾ ਜੀ ਆਹ ਤਾਂ ਜਿਹੜਾ ਮੇਰੇ ਹੁਣ ਨਾਲ ਹੈ ਇਹ ਤਾਂ ਹੈਗਾ ਮੇਰਾ ਪੁੱਤ ਜਿਹੜਾ ਫੜਿਆ ਬੈਠਾ ਇਹ ਕਹਿੰਦਾ ਅੜੌਤਾ ਦੂਜੇ ਕਹਿਣ ਲੱਗੇ ਵੀ ਇਹ ਕਿਵੇਂ ਇਹ ਪੁੱਤ ਹੋਇਆ ਇੱਕ ਅੜੌਤ ਹੋਇਆ ਇਹ ਕੀ ਕਹਿੰਦਾ ਹੈ ਸ਼ਹਿਰ ਨੂੰ ਪੁੱਛਣ ਲੱਗਿਆ ਕਹਿੰਦਾ ਵੀ ਇਹਦਾ ਤਾਂ ਮੈਨੂੰ ਨਹੀਂ ਪਤਾ ਵੀ ਅੜੌਤ ਕੀ ਹੁੰਦਾ ਤੇ ਪੁੱਤ ਕੀ ਹੁੰਦਾ ਸਮਝ ਨੂੰ ਮੂਰਖ ਸੀ ਉਹਨੂੰ ਪਤਾ ਨਹੀਂ ਸੀ ਵੀ ਮੈਂ ਗੱਲ ਕਿਵੇਂ ਕਹਿਣੀ ਹੈ ਕਹਿੰਦਾ ਜੀ ਗੁੱਸਾ ਤਾਂ ਨਹੀਂ ਮੰਨਦੇ ਕਹਿੰਦਾ ਵੀ ਸਮਝਾ ਚਲੋ ਜੀ ਉਹ ਗੁੱਸਾ ਨਹੀਂ ਗੁੱਸਾ ਮੰਨਦੇ ਜੀ ਫਿਰ ਕਹਿੰਦਾ ਕੋਈ ਕੱਢ ਕੁੱਢ ਜੇ ਲਿਆਵਾਂ ਜਿਹੜਾ ਕਈ ਉਹ ਜਿੱਥੇ ਕਹਿੰਦੇ ਉਹ ਹੋਵੇ ਉਹਦੇ ਪੈਦਾ ਹੋਵੇ ਕਹਿੰਦੇ ਵੀ ਜਿਵੇਂ ਤੁਹਾਡੀ ਮਾਂ ਨੂੰ ਮੈਂ ਲਿਆਵਾਂ ਕਹਿੰਦਾ ਕੱਢ ਕੇ ਜੇ ਸਮਝ ਨਹੀਂ ਉਹ ਸੀ ਕਹਿੰਦਾ ਜੇ ਤੁਸੀਂ ਪਿੱਛੇ ਆ ਜਾਓ ਸਮਝ ਲਓ ਵੀ ਔੜਤ ਹੁੰਦਾ ਜਿਹੜਾ ਮੇਰੇ ਘਰ ਆ ਕੇ ਜਾਣ ਲੱਗੇ ਪੁੱਤ ਹੋਇਆ ਜੀ ਮਹਾਂ ਮੂਰਖ ਗੱਲ ਨਹੀਂ ਕਰ ਇਸ ਤਰ੍ਹਾਂ ਜਿਹੜੇ ਕੋਈ ਉਹ ਗਵਾਰ ਮੂਰਖ ਨੇ ਨਾ ਬੇਚਣੀ ਪੁੱਠੀ ਗੱਲ ਕਰਨਾ ਗੁਰੂ ਮਹਾਰਾਜ ਕਹਿੰਦੇ ਲੋਕਾਂ ਨੇ ਇਹ ਕੱਚਾ ਕਰਦੇ ਇਸ ਤਰ੍ਹਾਂ ਜਾਣੀ ਉਹ ਕਈ ਵਾਰੀ ਲਦਾਈ ਕਹਿੰਦੇ ਬਾਬੇ ਇਹੋ ਜਿਹੀਆਂ ਗੱਲਾਂ ਨਹੀਂ ਉਹ ਖੁੱਲੀਆਂ ਜਾਂ ਸੰਗਤ ਵਿੱਚ ਕਰ ਲੈਣੇ ਵੀ ਚੇਤੇ ਹੋ ਗਏ ਇਹ ਤਾਂ ਪਾਉਣੇ ਨਹੀਂ ਕਰਨ ਵਾਲੇ ਇੱਥੇ ਪਰ ਲਵ ਇਹੋ ਜਿਹੇ ਆ ਗਏ ਨੇ ਕਿਉਂਕਿ ਇਹ ਕੋਈ ਕਹੇ ਵੀ ਸੌਖੇ ਢੰਗ ਨਾਲ ਸਮਝਾ ਹੋਈ ਇੱਕ ਵਾਰ ਮੂਰਖ ਕਿਹੜਾ ਹੁੰਦਾ ਇਹੋ ਜਿਹੇ ਹੁੰਦੇ ਆ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਆ ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਜਿਹੜੇ ਗਵਾਰ ਮੂਰਖ ਹੈ ਨਾ ਵੀ ਸਮਝ ਮੂਰਖ ਹੈ ਜਿਹਨਾਂ ਨੂੰ ਗੱਲ ਕਰਨ ਆਉਂਦੀ ਨਹੀਂ ਸਮਝ ਵਾਲੀ ਸਿਆਣਾ ਵਾਲੀ ਇਹੋ ਜਿਹੇ ਲੋਕ ਜਿਹੜੇ ਨਾ ਇਹ ਜਿਹੜਾ ਕੱਚਾ ਤਨ ਹੈ ਜਿਹੜਾ ਇੱਥੇ ਰਹਿ ਜਾਂਦਾ ਹੈ ਨਾਲ ਨਹੀਂ ਜਾਂਦਾ ਹੈ ਤੇ ਪਾਣੀ ਵਿੱਚ ਵੀ ਘੜ ਸੜ ਜਾਂਦਾ ਡੁੱਬ ਜਾਂਦਾ ਹੈ ਅੱਗ ਵਿੱਚ ਵੀ ਸੜ ਲੱਗ ਜਾਂਦਾ ਹੈ ਇਹਦੇ ਵਿੱਚ ਵਾਸ਼ਨਾ ਰਹਿ ਜਾਏ ਫਿਰ ਮਰਨ ਤੋਂ ਬਾਅਦ ਮਨੁੱਖ ਨੂੰ ਸਤਿਗੁਣ ਵਿੱਚ ਲੈ ਜਾਂਦਾ ਹੈ। ਇਸ ਨਾਲ ਵੀ ਜਿਹੜੇ ਕੋਈ ਗਵਾਰ ਮੂਰਖ ਹਨ, ਬੇਸਮਝ ਹਨ, ਉਹ ਇਕੱਠਿਆਂ ਕਰ ਰਹੇ ਹਨ ਦੁਨੀਆਂ ਵਿੱਚ।
ਮਨਮੁਖ ਭੂਲੇ ਅੰਧ ਗਾਵਾਰ,
ਜਿਹੜੇ ਮਨਮੁਖ ਲੋਕ ਗਾਵਾਰ ਹਨ, ਕੋਈ ਪਹਿਲਾਂ ਮੂਰਖ ਕਿਹਾ, ਹੁਣ ਕਹਿੰਦੇ ਜਿਨ੍ਹਾਂ ਨੇ ਮਨ ਨੂੰ ਮੁਖੀ ਕੀਤਾ ਹੈ, ਜੋ ਮਨ ਕਹਿੰਦਾ ਉਹੀ ਕਰਦੇ ਹਨ। ਐਸੇ ਜਿਹੜੇ ਮਨਮੁਖ ਗਾਵਾਰ ਹਨ, ਮਾਇਆ ਵਿੱਚ ਇਕੱਠੇ ਤਾਂ ਇਕੱਠੇ ਕਰਨਗੇ, ਖੁੱਲੇ ਸਿਹਤ ਨੂੰ, ਪਰਮੇਸ਼ਰ ਨੂੰ, ਨਾਮ ਨੂੰ, ਬਾਣੀ ਨੂੰ, ਸੇਵਾ ਸਿਮਰ ਨੂੰ। ਉਹ ਮਨਮੁਖ ਗਵਾਰ ਸੰਦੇ ਅਗਿਆਨੀ ਨਾ ਵਾਏ ਤਾਂ ਭੁੱਲੇ ਰਹਿੰਦੇ ਹਨ।
ਧਨ ਸਦਾ ਦੁੱਖ ਹੋ,
ਗੁਰਸਿੱਖੋ ਹੈ ਜਿਹੜਾ ਵਿਖਿਆ ਨੂੰ, ਵਿਸ਼ਿਆਂ ਨੂੰ ਪੈਦਾ ਕਰਨ ਵਾਲਾ ਹੈ। ਕਿਉਂਕਿ ਜਿੱਥੇ ਮਾਇਆ ਦੀ ਬਹੁਤ ਹੈ ਉੱਥੇ ਵਿਸ਼ੇ ਵੀ ਬਹੁਤ ਪੈਦਾ ਹੁੰਦੇ, ਉੱਥੇ ਵਿਸ਼ਿਆਂ ਵਿੱਚ। ਇਸ ਕਰਕੇ ਵਿਸ਼ਿਆਂ ਨੂੰ ਜਿਹੜਾ ਇਹ ਪਿੱਛੇ ਪ੍ਰਵਰਤ ਕਰਨ ਵਾਲਾ, ਵਿਕਾਰਾਂ ਨੂੰ ਪੈਦਾ ਕਰਨ ਵਾਲਾ ਧਨ ਹੈ, ਇਹ ਸਦਾ ਹੀ ਕਹਿੰਦੇ ਦੁੱਖ ਰੂਪ ਹੀ ਹੁੰਦਾ ਹੈ। ਅਤੇ ਜਦੋਂ ਮਨੁੱਖ ਇਕੱਠਾ ਕਰਦਾ ਉਦੋਂ ਵੀ ਦੁਖੀ ਹੈ, ਜਦੋਂ ਫਿਰ ਬਹੁਤਾ ਇਕੱਠਾ ਹੋ ਜਾਏ ਉਸ ਵੇਲੇ ਸੰਭਾਲਣ ਵੇਲੇ ਦੁਖੀ ਹੁੰਦਾ ਵੀ ਆਹ ਨਾ ਲੈ ਜੇ, ਉਹ ਨਾ ਲੈ ਜੇ। ਜਿਹੜੇ ਕਿਤੇ ਫਿਰ ਚਲਿਆ ਜਾਏ, ਕੋਈ ਲੈ ਲੂ ਜਾਏ, ਫਿਰ ਤਾਂ ਸਦਾ ਦੁੱਖ ਹੋ ਜਾਂਦਾ ਹੈ। ਕਈ ਵਾਰੀ ਤਾਂ ਹੱਥ ਹੀ ਫੇਲ ਹੁੰਦਾ, ਕਈ ਵਾਰੀ ਘਬਲਾ ਹੋ ਜਾਂਦਾ ਮਨੁੱਖ। ਇਸ ਕਰਕੇ ਤਾਂ ਇਹਦੇ ਕਰਕੇ ਤਾਂ ਸਦਾ ਦੁੱਖ ਦੀ ਪ੍ਰਾਪਤੀ ਹੁੰਦੀ, ਮਨੁੱਖ ਦੁਖੀ ਹੀ ਹੁੰਦਾ ਹੈ। ਜਦੋਂ ਮਨੁੱਖ ਇੱਥੇ ਸਰੀਰ ਛੱਡ ਕੇ ਜਾਂਦਾ ਹੈ, ਜਿਹੜਾ ਕੱਚਾ ਧਨ ਹੈ, ਕਹਿੰਦੇ ਇੰਨਾ ਸਾਥ ਜਾਏ ਨਾਲ ਨਹੀਂ ਜਾਂਦਾ ਹੈ, ਇਹ ਸਹਾਇਤਾ ਕਰਨ ਨਾਲ ਨਹੀਂ ਜਾਂਦਾ ਹੈ, ਤੇ ਫਿਰ ਨਾ ਪ੍ਰਾਪਤ ਹੋਏ। ਕਹਿੰਦੇ ਜਿੰਨੀ ਇਹਦੀ ਇੱਛਾ ਹੁੰਦੀ ਹੈ, ਉਨਾ ਇਹਨੂੰ ਪ੍ਰਾਪਤ ਨਹੀਂ ਹੁੰਦਾ ਹੈ। ਇਹ ਤਾਂ ਸਹਿਸ ਕਟੇ ਲੱਖ ਕੋਟ ਧਾਕਸ ਵਾਲੀ ਗੱਲ ਹੈ ਨਾ, ਜਿਵੇਂ ਅੱਗ ਵਿੱਚ ਅਸੀਂ ਬਾਲਣ ਜਾ ਪਾਈ ਦੀ ਅੱਲਾ ਮੂਰ ਨਿਕਲੀ ਤਰੀ ਜਾਂਦਾ ਹੈ। ਇਹ ਥੋੜੇ ਵੀ ਅੱਗ ਅਸੀਂ ਕਈ ਬਾਲਣ ਪਾ ਕੇ ਲੱਕੜਾਂ ਦੇ ਢੇਰ ਸੁੱਟ ਕੇ ਅੱਗ ਨੂੰ ਬਚਾ ਲਿਆਂਗੇ। ਇਸੇ ਤਰ੍ਹਾਂ ਮਾਇਆ ਦਾ ਸੁਭਾਅ ਹੈ, ਜਿੰਨੀ ਮਰਜ਼ੀ ਪਿੱਠੀ ਪਵੀ ਜਾਓ, ਉਹ ਅੱਗ ਦੀਆਂ ਲੱਤਾਂ ਨੂੰ ਬਸ ਉਹ ਇੱਛਾ ਵੱਧਦੀ ਜਾਂਦੀ ਹੈ। ਬਾਣੀ ਵਿੱਚ ਸਪਸ਼ਟ ਲਿਖਿਆ, ਦੇਖਿਆ ਮੈਂ ਕਿਹੀ ਤ੍ਰਿਪਤ ਨਾ ਪਾਈ, ਜੋ ਪਾਵ ਕੀ ਦੈਨੀ ਤਾਕਤ, ਬਿਨ ਹਰ ਕਹਾ ਅਗਾਈ। ਮਾਇਆ ਵਿੱਚ ਕਿਸੇ ਨੇ ਤ੍ਰਿਪਤੀ ਪਾਈ ਹੈ, ਕਿਸੇ ਨੂੰ ਵੀ ਰਜਾਇਆ ਹੈ। ਇਹਦਾ ਸਹਿਸ ਕਹਿੰਦੇ ਕੋਈ ਹਜ਼ਾਰ ਖੱਟ ਕਰ ਲਏ, ਖੱਟ ਕੇ ਲਏ ਲਾਭ ਲੈ ਲੈ ਕੇ, ਲੱਖ ਕੋਟ ਭਾਵ ਹੈ, ਲੱਖਾਂ ਇਕੱਠੇ ਹੋਣ ਇਹ ਦੌੜ ਪੈਂਦਾ ਹੈ। ਇਸ ਕਰਕੇ ਨਾ ਪ੍ਰਾਪਤ ਹੋਏ, ਕਹਿੰਦੇ ਜਿੰਨੀ ਇਹਦੇ ਉੱਤੇ ਇੱਛਾ ਹੈ ਨਾ, ਉਨਾ ਇਹਨੂੰ ਪ੍ਰਾਪਤ ਨਹੀਂ ਹੁੰਦਾ ਹੈ, ਤੇ ਬਾਕੀ ਦਾਲ ਨਹੀਂ ਜਾਂਦਾ ਹੈ। ਠੀਕ ਹੈ, ਮਨੁੱਖ ਅਗਿਆਨਪੁਣੇ ਵਿੱਚ ਇਕੱਠਾ ਬਹੁਤ ਕਰਦਾ ਹੈ, ਜਿਵੇਂ ਗਣੇਸ਼ ਚੰਦ ਕੋਲ ਵੀ ਕਾਫੀ ਲੱਖਾਂ ਰੁਪਇਆ ਇਕੱਠਾ ਕੀਤਾ ਹੋਇਆ ਸੀ। ਚੌਥ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਚਲੇ, ਜਦੋਂ ਪਤਾ ਚੱਲਿਆ ਵੀ ਮਹਾਰਾਜ ਇਹ ਸ਼ੋਰਤ ਸੁਣੀ, ਸੋਭਾ ਸੁਣੀ ਸੀ, ਬੇਨਤੀਆਂ ਕਰਕੇ ਸਤਿਗੁਰੂ ਆਪਣੇ ਘਰੇ ਲਾਇਆ ਹੈ, ਤੇ ਕੀ ਦੇਖ ਰਿਹਾ ਹੈ ਮਹਾਰਾਜ ਜੀ, ਬੜੇ ਉਹ ਲੋਕ ਆ ਰਹੇ ਹੈ, ਭੋਜਨ ਛੱਕ ਛੱਕ ਕੇ ਜਾ ਰਹੇ, ਦਰਸ਼ਨਾਂ ਲੈ ਲੈ ਕੇ ਜਾ ਰਹੇ। ਕੁਛ ਸਮੇਂ ਤੋਂ ਬਾਅਦ ਜਦੋਂ ਇਹ ਵਿਹਲਾ ਜਿਹਾ ਹੋਇਆ, ਮਹਾਰਾਜ ਕੋਲ ਬੈਠਾ, ਮਹਾਰਾਜ ਕਹਿੰਦੇ ਜੀ ਦਨੀਸ਼ਨ ਬੜੇ ਭੋਜਨ ਛੱਕ ਛੱਕ ਕੇ ਗਏ, ਕਹਿੰਦੇ ਜੀ ਮੇਰੇ ਪਿਤਾ ਦਾ ਅੱਜ ਦਾ ਸਮਾਨ ਦਾ ਦਿਨ ਸੀ, ਪਰਸੀ ਦਾ ਦਿਨ ਸੀ, ਉਹਨਾਂ ਨੇ ਮਹਾਰਾਜ ਨੇ ਭੋਜਨ ਕੀਤਾ ਹੈ, ਛਕਾਇਆ ਹੈ। ਮਹਾਰਾਜ ਕਹਿੰਦੇ ਵੀ ਇਹ ਤੇਰਾ ਛਕਿਆ ਛਕਾਇਆ ਭੋਜਨ ਪਿਤਾ ਨੂੰ ਪਹੁੰਚ ਗਿਆ, ਮੈਨੂੰ ਤ੍ਰਿਪਤੀ ਆ ਗਈ, ਕੋਈ ਭੁੱਖ ਨਿਵਰਤ ਹੋ ਗਈ। ਮਹਾਰਾਜ ਇਹ ਤਾਂ ਨਹੀਂ ਪਤਾ ਹੈ, ਬ੍ਰਹਮ ਲੋਕ ਸੁਣਦੇ ਹੈ ਵੀ ਪਿਤਾ ਦੀ ਮਦਦ ਸਲਾਹ ਕਰਨਾ ਚਾਹੀਦਾ ਹੈ ਕਿ ਪਿਤਾ ਦੀ ਮਦਦ ਲਈ ਸਲਾਹ ਕਰੀਏ। ਇਹਦਾ ਮਹਾਰਾਜ ਬਹੁਤ ਕੁਛ ਕਹਿੰਦੇ ਆ ਜੀ, ਜਿਹਦੇ ਚੌਥਾ ਮਹਾਂ ਕੋਈ ਹੋਵੇ ਉਹ ਵੱਧ ਵੱਧ ਕੇ ਉਹ ਕਿਸੇ ਨੂੰ ਖਾ ਦੇ ਕੇ ਇੱਕ ਮਹੀਨਾ ਪਿੱਤਰ ਲੋਕ ਵਿੱਚ ਪਿੱਤਰ ਦਿਨ ਤ੍ਰਿਪਤ ਕਰਨਗੇ। ਇੱਕ ਮੋਢਾ ਮੋਢਾ ਖਾ ਲਏ ਵੱਢ ਵੱਢ ਕੇ ਵਾਸ ਇਹ ਬਣਾ ਕੇ ਖਾ ਲੈ ਕੇ ਦੋ ਮਹੀਨੇ ਰਹਿੰਦੇ ਆ। ਜੇ ਲਾਲ ਬੱਕਰੇ ਦਾ ਮਾਸ ਭੱਜ ਕੇ ਖਾ ਲੈ ਕੇ ਤਿੰਨ ਮਹੀਨੇ ਪਿੱਤਰ ਮਹਿਤ ਰਹਿੰਦੇ ਆ। ਇਸ ਤਰ੍ਹਾਂ ਮਹਾਰਾਜ ਨੇ ਕੁਸਤ ਦਾ ਜਲ ਹੁੰਦਾ ਸਤਿਆਂ ਦਾ ਅਨਜਾ ਹੁੰਦਾ ਇਹ ਇਕੱਠਾ ਕਰਕੇ ਇਹਦਾ ਖਾ ਕੇ ਸ਼ਿਕਾ ਲਏ ਫਿਰ ਚਾਰ ਪੰਜ ਮਹੀਨੇ ਲਿਖਿਆ ਅੱਡਾ ਅੱਡੀ ਲਿਖਿਆ ਹੋਇਆ ਹੈ। ਅਖੀਰ ਤੇ ਲਿਖਿਆ ਕਿ ਜੀ ਜਿਹੜਾ ਦੁੱਧ ਹੈ ਜਿਹਦੇ ਕੋਈ ਪਾਣੀ ਨੂੰ ਭੋਰਾ ਪਾਇਆ ਉਹਦੇ ਵਿੱਚ ਚੌਲ ਪਾ ਕੇ ਰਿੰਨ ਕੇ ਵਧੀਆ ਖੀਰ ਬਣਾ ਕੇ ਫੇਰ ਕੋਈ ਖਵਾ ਕੇ ਕਿਸੇ ਨੂੰ ਫਿਰ ਸਾਫ ਕਰਕੇ ਰਹਿੰਦੇ ਹੈ। ਇਸ ਕਰਕੇ ਮਹਾਰਾਜ ਨੇ ਖੀਰ ਬੜਾ ਪ੍ਰਸ਼ਾਦ ਬਣਾ ਕੇ ਇਹਨਾਂ ਨੂੰ ਸ਼ਿਕਾਇਆ ਵੀ ਮੇਰਾ ਪਿਓ ਹੁਣ ਸਾਲ ਭਰ ਰਜਿਆ ਪੁੱਜਿਆ ਰਹੇ ਪਰ ਕਹਿੰਦੇ ਵੀ ਉਹ ਫਿਰ ਅੱਜ ਭੱਜ ਗਿਆ। ਕਹਿੰਦੇ ਇਹ ਤਾਂ ਨਹੀਂ ਪਤਾ ਅੱਜ ਭੁੱਜ ਗਿਆ, ਇਹ ਤਾਂ ਮਾੜਾ ਹੁਣ ਤੁਸੀਂ ਦੱਸੋਗੇ ਵੀ ਉਹਨੂੰ ਮਿਲ ਗਿਆ ਕਿ ਨਹੀਂ ਮਿਲ ਗਿਆ ਰਾਜੇ। ਮਹਾਰਾਜ ਕਹਿੰਦੇ ਨਹੀਂ ਮਿਲਿਆ, ਇਹ ਖਾ ਪੀ ਕੇ ਚਲ ਗਿਆ ਲਾਣਾ। ਫਿਰ ਮਹਾਰਾਜ ਨੇ ਕਿਹਾ ਜੇ ਮੁਹਾਤਾ ਕਰਮ ਹੈ ਕਰਮ ਪਿੱਤਰੀ ਤੇ ਅੱਗਾ ਦਸ ਜਾਣੀਆਂ ਪਿੱਤਰੀ ਚੋਰ ਕਰੇ ਵੱਧ ਗਿਆ ਹੱਥ ਦਲਾਲ ਕੇ ਮੁਸਲੀ ਇਹ ਕਰੇ ਨਾਨਕ ਅੱਗਾ ਸੋਮਲਾ ਦੇ ਖੱਟੇ ਕਰ ਲੈਣੇ। ਕਹਿੰਦੇ ਅੱਗੇ ਆਪਣੇ ਵੀ ਮਿਲਦਾ ਹੈ ਕਿਸੇ ਦੇ ਨਿਵਤ ਦੇਈਏ ਕਹਿੰਦੀ ਉਹ ਉਹਨੂੰ ਵੀ ਮਿਲ ਜਾਂਦਾ ਜੇ ਕਹਿੰਦੇ ਕੱਟ ਕੇ ਕਮਾਈ ਕਰਨਾ ਚਾਹੀਦੀ ਧਰਮ ਦੀ ਕਿਰਤ ਕਰਕੇ ਕਿਸੇ ਦੇ ਨਿਵਤ ਦੇਈਏ ਆਪਣੇ ਵੀ ਮਿਲਦਾ ਕਿਸੇ ਨੂੰ ਵੀ ਮਿਲਦਾ ਹੈ। ਜਿਵੇਂ ਆਕਾਸ਼ ਵਾਲੇ ਕਹਿੰਦੇ ਪਤੰਗ ਉੱਡੀ ਦੇ ਨਾ ਉਡਾਉਂਦੀ ਹੈ ਆਸਰੇ, ਕਹਿੰਦੇ ਪਤੰਗ ਵਾਲਾ ਹੇਠਾਂ ਹੁੰਦਾ ਪਤੰਗ ਉੱਪਰ ਹੁੰਦੀ ਹੈ ਡੇੜੀ ਦੇ ਆਸਰੇ ਹੁੰਦੀ ਹੈ। ਕਹਿੰਦੇ ਇਸੇ ਤਰ੍ਹਾਂ ਮੋਹਰੀ ਡੋਰੀ ਰਾਹੀਂ ਕਹਿੰਦੇ ਸਾਰਾ ਕੁਛ ਹੁੰਦਾ ਹੈ ਇਹ ਪਹੁੰਚ ਜਾਂਦਾ ਹੈ। ਪਰ ਜਿਵੇਂ 20,000 ਤੋਂ 420 ਕਰਕੇ ਕਿਸੇ ਵਰਗੀ ਦੀ ਮਾਇਆ ਇਕੱਠੀ ਕਰਕੇ ਦਿੱਤੀ ਹੈ ਇਹਦੇ ਨਾਲ ਤਾਂ ਤੇਰੇ ਬਜ਼ੁਰਗਾਂ ਨੇ ਚੋਰ ਬਣ ਜਾਣਾ ਬਣ ਜਾਣਾ ਵੀ ਇਹ ਸਾਡੇ ਘਰੋਂ ਲੁੱਟ ਖਲੁੱਟ ਕੇ ਆਈ ਹੈ। ਉਹ ਆਪਣੇ ਪੁੱਤਰਾਂ ਨੂੰ ਚੋਰ ਬਣਾਉਂਦਾ ਹੈ। ਚਿਹਰੇ ਤਿਉਹਾਰ ਨੂੰ ਸਭ ਭੁੱਖਿਆ ਹੋਇਆ ਉਹਨੂੰ ਨਹੀਂ ਮਿਲਿਆ ਹੈ। ਕਹਿੰਦਾ ਮਹਾਰਾਜ ਫਿਰ ਕਿੱਥੇ ਕਿਹੜੀ ਜੀਵਨ ਮਹਾਰਾਜ ਕਹਿੰਦੇ ਵਿਦਿਆਰ ਬਣਿਆ ਬੈਠਾ ਹੈ। ਸੁਣ ਕੇ ਹੈਰਾਨ ਹੋ ਗਿਆ, ਕਹਿੰਦੇ ਮਹਾਰਾਜ ਮੇਰਾ ਪਿਓ ਵਿਦਿਆਰਕ ਨਹੀਂ ਕਰ ਰਿਹਾ, ਜਿਹੜਾ ਪਿਓ ਤਾਂ ਮਾਸ ਕੁਛ ਨਹੀਂ ਖਾਂਦਾ ਸੀ, ਜਿਹੜਾ ਵਿਦਿਆੜ ਹੈ ਚਲੋ ਮਾਸ ਤੋਂ ਬਿਨਾਂ ਨਹੀਂ ਰਹਿੰਦਾ ਹੈ। ਉਦੋਂ ਵੈਸ਼ਨੋ ਸੀ ਮਹਾਰਾਜ, ਮਹਾਰਾਜ ਕਹਿੰਦੇ ਅੰਦਰ ਸੰਗੋਰੀ ਇੱਧਰ ਵਾਸਨਾ ਚਲੀ ਗਈ ਗੁਣ ਦੇ ਵਿੱਚ ਵਾਸ ਨੂੰ ਸਿੰਘ ਰਿਹਾ ਸੀ, ਤੜਕਾ ਲੱਗ ਰਿਹਾ ਸੀ, ਇਹਦਾ ਵੀ ਕੋ ਬਣ ਗਿਆ ਸੀ। ਕਹਿੰਦਾ ਵੀ ਆਪਾਂ ਨੇ ਰੋਡ ਹੀ ਖਾਂਦੇ ਰਹੇ ਕਿ ਆਹ ਨਾ ਕਦੇ ਦੇਖਿਆ। ਕਹਿੰਦੇ ਬਸ ਉਸਦੇ ਬਸ ਸਵਾਸ ਨਿਕਲ ਗਏ ਉਹ ਇਸ ਜੀਵਨ ਵਿੱਚ ਜਾ ਪਿਆ ਹੈ। ਇਹ ਵੀ ਪਰਮੇਸ਼ਰ ਦਾ ਨਿਯਮ ਹੈ, ਜਿੱਧਰ ਕੋਈ ਅੰਦਰ ਵਾਸਨਾ ਲੱਗ ਜਾਏ ਉਹੀ ਵੀ ਡਿੰਗ ਲਾਭ ਚਿੱਤ ਲਾਗੂ ਮਨ ਵਾਸਨਾ ਤਸਾਈ ਭਗਤਾਨੀ ਅੰਤਕਾਰ ਜੋ ਲਕਸ਼ਮੀ ਸੀ ਰਾਏ ਸੀ ਚਿੰਤਾ ਮੈਂ ਜੀ ਮੇਰਾ ਸਰਪ ਜੋਨ ਮਰਬਲ ਲਿਖੇ ਇਸ ਤਰ੍ਹਾਂ ਜਿੱਦਾਂ ਕੋਈ ਫਿਰਦੀ ਹੈ ਉਹ ਉੱਧਰ ਹੀ ਚਲਿਆ ਜਾਂਦਾ ਉਹ ਜੀ ਦੀ ਪ੍ਰਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਵੀ ਉਹਦੀ ਇੱਛਾ ਅੰਦਰ ਚਲੀ ਵਾਸ਼ਨਾ ਲੱਗ ਗਈ ਇਸ ਕਰਕੇ ਘਰ ਗਿਆ ਕਿ ਮਾੜਾ ਕਿਰਪਾ ਕਰੋ ਉਹਦਾ ਉਧਾਰ ਕਰੋ। ਕੋਈ ਮਾੜਾ ਕਹਿੰਦਾ ਵੀ ਚੰਗਾ ਹੋ ਗਈ ਤੂੰ ਚੰਗਾ ਪਵਿੱਤਰ ਕਾਲੀ ਦੇ ਨਾਲ ਭੋਜਨ ਤਿਆਰ ਕਰ। ਜਿਹੜੇ ਭਾਈ ਬਾਲਾ ਭਾਈ ਮਲਵਾਨਾ ਜੀ ਉਹ ਸ਼ਿਕਾਰ ਤੇ ਉਹਦੀ ਬਾਲ ਫਿਰ ਵਿਚਰਿਆ ਹੋਇਆ ਨਾ ਜਗ ਸ਼ੀਲ ਕਮਨ ਭੁਗਤ ਸੀ ਵੀ ਚੰਗੇ ਜਿਹੜੇ ਕੋਈ ਮਨਸ਼ੀਲ ਪੁਰਸ਼ ਹੈ ਰਾਮ ਦੇ ਰਸੀ ਉਹਨਾਂ ਨੂੰ ਸ਼ਿਕਾਰ ਕਰਕੇ ਫਿਰ ਭੋਜਨ ਸਿੱਖੀ ਸ੍ਰੇਸ਼ਟ ਭੋਜਨ ਹੁੰਦਾ ਹੈ। ਇਹ ਕਿਸੇ ਨੂੰ ਸ਼ਿਕਾਰ ਆਪਦੀ ਵੀ ਕਲਿਆਣ ਹੋਰ ਦੀ ਵੀ ਕਲਿਆਣ ਕਰਦਾ ਹੈ। ਵਿਚਾਰ ਕਰਕੇ ਤੂੰ ਉੱਥੇ ਲੈ ਜਾਏ ਆਪਣੇ ਪਿਓ ਕੋਲ ਸ਼ਕਨੇ ਅਨੁਸਾਰ ਉਹਦੀ ਕਲਿਆਣ ਹੋ ਜਾਏਗੀ। ਪਹਿਲੇ ਦਿਨ ਮਹਾਰਾਜ ਉਹ ਬੁਨਿਆਦੀ ਜੂਨ ਵਿੱਚ ਪਿਆ ਹੋਇਆ ਉਹਨੇ ਕੀਸਾ ਜਿਹੜਾ ਸੀ ਮੇਰਾ ਇਹ ਪੁੱਤ ਦੁਨੀ ਚਾਹੁੰਦਾ ਹੋਇਆ ਥਾਲ ਲਏ ਪਰ ਕਹਿੰਦੇ ਨਹੀਂ ਤੈਨੂੰ ਨੀ ਕੁਛ ਕਹਿੰਦਾ ਤੇ ਤੈਨੂੰ ਦੇਖ ਲਿਆ ਸਾਰੀ ਅੱਧੇ ਬਦਲੇਗਾ ਅੱਧੇ ਗੁਰੂ ਪਿੱਛੇ ਹੋ ਜਾਏਗਾ ਤੇ ਬਾਕੀ ਗੱਲ ਜਿਹੜੀ ਤੈਨੂੰ ਅਸੀਂ ਬਾਰੇ ਦੱਸੀ ਉਹ ਆਪ ਹੀ ਦੱਸਦੇ ਹਾਂ ਇਉਂ ਹੀ ਹੋਈ ਹੈ ਤੇ ਗੁਰੂ ਮਹਾਰਾਜ ਦੇ ਬਚਨਾਂ ਤੇ ਭਰੋਸਾ ਸੀ ਉਹਨੇ ਥਾਲ ਤੇ ਭਰ ਕੇ ਲੈ ਗਏ ਜੋ ਥਾਂ ਦੱਸੀ ਸੀ ਉੱਥੇ ਗਿਆ ਉਹ ਦੇਖਿਆ ਵੀ ਉਹ ਝਾਰ ਦੇ ਹੇਠਾਂ ਬੈਠਾ ਵਿਚਾਰਾ ਹੈ ਵੀ ਮੇਰਾ ਪਿਓ ਹੀ ਹੈ ਨਮਸਕਾਰ ਕੀਤੀ ਹੈ ਜਦੋਂ ਉਹਨੇ ਪਈ ਹੈ ਮਹਾਰਾਜ ਦੇ ਦਰਸ਼ਨ ਕਰਕੇ ਗਿਆ ਸੀ ਇਸ ਕਰਕੇ ਜਿਹੜਾ ਦਰਸ਼ਨ ਦਾ ਉਹਨੂੰ ਫਲ ਹੋ ਗਿਆ ਉਹਨੇ ਦੇ ਸ਼ਬਦ ਦਿੱਤੀ ਅੱਗੇ ਗਰੀਬ ਬੱਚਾ ਹੋ ਗਿਆ ਹੈ ਕਹਿਣ ਲੱਗਿਆ ਹੈ ਪੁੱਤਰ ਤੂੰ ਵੀ ਟੰਗਿਆ ਤੇਰੇ ਵਰਗਾ ਨਹੀਂ ਕੋਈ ਤੂੰ ਗੁਰੂ ਨਾਨਕ ਸਾਹਿਬ ਨੂੰ ਆਪਣੇ ਘਰੇ ਲਿਆਂਦਾ ਮੇਰੇ ਕਲਿਆਣ ਕਰਾ ਦਿੱਤੀ ਹੈ ਉਹਨਾਂ ਦਾ ਵੀ ਕੱਲਾ ਨਾ ਤਾਂ ਸ਼ੈਲੀ ਜੋ ਜਿਵੇਂ ਸੇਵਾ ਕਰਨੇ ਦਾ ਸਫਲੀ ਸਫਲੀ ਹੈ ਜੋ ਕਹਿਣ ਉਹ ਸੇਵਾ ਕਰੀ ਸਤ ਵਚਨ ਕਹੀ ਹੈ ਮੇਰੇ ਉਦੋਂ ਨਾ ਹੋਈ ਪੁੱਛਣ ਲੱਗਿਆ ਜੀ ਤੁਸੀਂ ਮਹਾਰਾਜ ਦੂਜੇ ਚ ਕਿਵੇਂ ਪੈ ਗਏ ਤੁਸੀਂ ਤਾਂ ਪਰਮਾਤਮਾ ਸੀ ਚੰਗੀ ਸੰਗਤ ਕਰਨ ਵਾਲੇ ਸੀ ਫਿਰ ਇਹਨੇ ਸਾਰੀ ਗੱਲ ਦੱਸੀ ਵੀ ਆਵਾਂ ਗੁਆਂਢ ਵਿੱਚ ਆ ਕੁਛ ਹੁੰਦਾ ਸੀ ਉਧਰ ਚੰਗਾ ਗਿਆ ਕਰਨਾ ਇਸ ਕਰਕੇ ਪੈ ਗਿਆ ਆ ਚੰਗਾ ਕੋਈ ਕੀਤਾ ਸੀ ਗੁਰੂ ਨਾਨਕ ਸਾਹਿਬ ਆ ਗਏ ਮੇਰੀ ਕਲਿਆਣ ਹੋ ਗਈ ਅਚਾਨਕ ਸ਼ਰਮਾ ਮਹਾਰਾਜ ਤੇ ਆ ਗਏ ਰਸ ਜੋੜ ਜੋੜ ਕੇ ਬੇਨਤੀ ਕਿ ਮਹਾਰਾਜ ਕੋਈ ਸੇਵਾ ਜ਼ਰੂਰ ਮੈਨੂੰ ਦੱਸੋ ਤੇ ਉਹਨੇ ਕਿਹਾ ਵੀ ਉਹਨਾਂ ਦੀ ਸੇਵਾ ਵੱਧ ਤੋਂ ਵੱਧ ਕਰਨੀ ਹੈ ਜੋ ਕੰਨ ਉਵੇਂ ਕਰਨਾ ਹੈ ਔਰ ਹਮੇਸ਼ਾ ਤੇਰੀ ਸੇਵਾ ਹੋਈ ਰਹੀ ਹੈ ਇਹਨੂੰ ਨਹੀਂ ਮਹਾਰਾਜ ਸੇਵਾ ਜ਼ਰੂਰ ਦੱਸੋ ਕੋਈ ਨਾ ਕੋਈ ਔਰ ਦੇਖਦੇ ਸਾਨੂੰ ਵੀ ਇਹਨੇ ਵੀ ਮਦਨ ਲਹੂ ਨੂੰ ਚੇਰ ਕੇ ਨੇ ਮਾਇਆ ਇਕੱਠੀ ਕੀਤੀ ਹੈ ਬਹੁਤ ਹੀ ਕਹਿੰਦੇ ਵਿਸ਼ਵ ਤੂੰ ਕਰੇਗਾ ਸੇਵਾ ਮਹਾਰਾਜ ਪਿਓ ਨੇ ਕਿਹਾ ਵੀ ਸੇਵਾ ਜੋ ਕੰਮ ਕਰਨੀ ਹੈ ਤੁਹਾਡਾ ਨਾ ਬਚਨ ਬਣੇ ਤਾਂ ਹੋਰ ਕਿਹਦਾ ਮੈਨੂੰ ਬਾਕੀ ਮੈਂ ਪ੍ਰਤੱਖ ਅੱਖਾਂ ਨਾਲ ਸਾਰਾ ਕੋਈ ਦੇਖ ਲਿਆ ਕਲਿਆਣ ਤੁਹਾਡੇ ਕਰਕੇ ਮੇਰੇ ਪਿਓ ਦੇ ਵੀ ਨੇ ਤਾਂ ਵਿਚਾਰਾ ਫਸਿਆ ਪਿਆ ਸੀ ਮਾਇਆ ਕਹਿੰਦਾ ਚੰਗਾ ਵੀ ਅੱਜ ਨੂੰ ਇੱਕ ਸੋਈ ਜੀ ਦਿੰਦੇ ਹਾਂ ਕਿ ਐਸ ਲੋਕ ਨੂੰ ਪੈਸੇ ਨਹੀਂ ਲੈਣੀ ਹੈ ਜਦੋਂ ਕਿਤੇ ਤੂੰ ਪ੍ਰਲੋਕ ਵਿੱਚ ਗਿਆ ਨਾ ਮਰ ਮਰ ਕੇ ਜਦੋਂ ਸਾਡਾ ਜੀ ਕੀਤਾ ਉੱਥੇ ਪ੍ਰਲੋਕ ਵਿੱਚ ਅਸੀਂ ਤੈਥੋਂ ਕਿਤੇ ਮੰਗਾ ਕੇ ਲਵਾ ਗਏ ਇਹ ਵੀ ਜੇ ਅਸੀਂ ਸੇਵਾ ਸਾਡੀ ਕਰ ਸਕਦੇ ਕਰ ਲੈ ਮਾਇਆ ਭੈਰੀ ਕਰਨਾ ਬੋਲਿਆ ਸੀ ਮਾਂ ਦੀਆਂ ਨੀਸੀ ਨੂੰ ਕਿ ਪਤਾ ਵੀ ਇਹ ਸ਼ਰੀਰ ਜਾਊਗਾ ਨਹੀਂ ਤੇ ਘਰ ਵਾਲੀ ਕੋਲ ਲੈ ਕੇ ਚਲੇ ਗਿਆ ਸੀ ਲੋਕ ਵੀ ਉਹਨੂੰ ਸੰਭਾਲ ਕੇ ਰੱਖੇ ਗਿਆ ਇਹ ਸੂਈ ਜਿਹਨੇ ਮਾਰਾ ਨਹੀਂ ਦਿੱਤੀ ਹੈ ਮਾਇਆ ਨੇ ਕਿਹਾ ਵੀ ਇਸ ਲੋਕ ਵਿੱਚ ਨਹੀਂ ਇਹ ਸੂਈ ਲੈਣੀ ਅਸੀਂ ਪ੍ਰਲੋਕ ਨੇ ਜਿੱਦਾਂ ਸਾਡਾ ਜੀ ਕੀਤਾ ਉੱਥੋਂ ਕਿਤੇ ਤੇਰੇ ਅਸੀਂ ਕੋਲੋਂ ਆਪੇ ਲਵਾਂਗੇ ਆਪੇ ਲਵਾਂਗੇ ਉਹਨਾਂ ਚ ਵੀ ਤੁਸੀਂ ਸੰਭਾਲ ਕੇ ਰੱਖਣੀ ਇਸ ਕਰਕੇ ਤੂੰ ਸੰਭਾਲ ਕੇ ਰੱਖ ਕੇ ਉਸਨੂੰ ਜਦੋਂ ਮਾਰਾ ਕਿਤੇ ਦਿਲ ਹੁੰਦਾ ਆਪਾਂ ਦੇ ਦਿਆਂਗੇ ਸੈਣੀ ਸੀ ਕਹਿਣ ਲੱਗੀ ਇੰਨੀ ਸੇਵਾ ਹੋਣੀ ਤੇ ਇੱਥੋਂ ਨਾ ਬੈਠਾ ਹੋਣੀ ਜਦੋਂ ਮਾਰਾ ਜੀ ਬੋਲਿਆ ਮੈਂ ਘਰ ਇਹ ਤਾਂ ਆਵਾਂ ਵੀ ਜਦੋਂ ਆਪਾਂ ਮਰਨਾ ਨਾ ਅਜੇ ਦੇਹ ਆਪਾਂ ਨਾਲ ਲੈ ਕੇ ਆਏ ਜਨਮ ਸਮੇਂ ਵੇਖ ਲਓ ਫਿਰ ਜੰਮੇ ਦੇਹ ਸੀਗੇ ਤਾਂ ਜਦੋਂ ਮਰੇ ਨਾ ਦੇਹ ਇੱਥੇ ਛੱਡ ਕੇ ਜਾਣੀ ਤੂੰ ਵੀ ਤੇ ਮੈਂ ਵੀ ਜਿਹੜਾ ਦੇਹ ਨਹੀਂ ਜਾਣੀ ਹੈ ਤੇ ਦੇਹ ਦੇ ਨਾਲ ਸੋਈ ਕਿਵੇਂ ਜਾਊਗੀ ਇਹ ਨਹੀਂ ਜਾਣਾ ਜਾਣਾ ਹੈ ਮਹਾਰਾਜ ਕੋਲ ਆ ਗਿਆ ਕਹਿੰਦਾ ਮਹਾਰਾਜ ਇਹ ਵੀ ਸੇਵਾ ਹੋਵੇ ਇਹ ਸੋਈ ਆ ਗਈ ਤੁਸੀਂ ਵਾਪਸ ਲੈ ਲਓ ਕਹਿੰਦੇ ਇਹ ਤੈਨੂੰ ਕਿਹਨੇ ਦੱਸਤਾ ਵੀ ਨਹੀਂ ਜਾਣੀ ਮਹਾਰਾਜ ਘਰ ਵਾਲੀ ਨੇ ਕਿਹਾ ਵੀ ਦੇਹ ਨੂੰ ਨਾਲ ਜਾਣੀ ਹੈ ਸੋਈ ਕਿਵੇਂ ਲਗਾਏਗੀ ਘੋੜਾ ਪਸੀ ਨਹੀਂ ਇਹ ਤਾਂ ਤੂੰ ਪ੍ਰਲੋਕ ਵਿੱਚ ਜਾਣੀ ਸ਼ਰਧਾ ਜਿਹੜੀ ਇੰਨੀ ਇਕੱਠੀ ਮਾਇਆ ਕਿਉਂਕਿ ਇਹ ਕਿਵੇਂ ਪੱਟ ਬੰਨ ਕੇ ਨਾਲ ਜਾਏ ਇਹਨੇ ਕਦੇ ਸੋਚਿਆ ਕਹਿਣ ਲੱਗਿਆ ਮਾਇਆ ਫਿਰ ਇਹ ਮੈਂ ਇਕੱਠੀ ਤਾਂ ਮੈਂ ਕਰ ਲਈ ਹੈ ਇਹ ਕਿਵੇਂ ਜਾਏਗੀ ਇਹ ਜੋ ਵੀ ਤੁਸੀਂ ਦੱਸੋ ਸਾਰੇ ਦੱਸਦੇ ਵੀ ਹੁਣ ਇਹ ਮਾਇਆ ਐਂ ਜਾ ਸਕਦੀ ਹੈ ਤੇ ਲਿਜਾਣੀ ਵੀ ਆਪਣੇ ਨਾਲ ਸਾਰੀ ਦੀ ਸਾਰੀ ਇੱਛਾ ਮੇਰੀ ਇਸੇ ਕਰਕੇ ਮਹਾਰਾਜ ਕਹਿੰਦੇ ਜੀ ਉਹ ਤਾਂ ਪਰਮੇਸ਼ਰ ਬਣਦੇ ਨੇ ਜਿਵੇਂ ਤੂੰ ਇਕੱਠੀ ਵੀ ਕਰਕੇ ਸੰਭਾਲ ਕੇ ਰੱਖ ਸਕਦੀ ਹੈ ਤਾਂ ਨਹੀਂ ਜਾਣੀ ਤੇ ਵੀਰ ਵੀਰ ਰੱਬ ਦੇ ਫੱਕਰ ਹੈ ਗਰੀਬ ਹੈ ਉਹਨਾਂ ਨੂੰ ਪੂਰੇ ਬੰਨਦੇ ਦੇ ਦੇ ਦਾਣ ਵਿੱਚ ਜਿੰਨੀ ਮਰਜ਼ੀ ਨਾਲ ਲੈ ਲੈ ਜਾਣੀ ਤੇ ਲੱਭ ਨਹੀਂ ਜਾਂਦੀ ਹੈ ਦਾਲ ਵਿੱਚ ਮਾਵੇ ਤੇ ਕਰੋੜਾਂ ਲੈ ਲਾ ਦੇਖਣਾ ਕੀ ਹੈ ਗਰੀਬਾਂ ਨੂੰ ਬਣ ਗਏ ਧਰਮ ਦੇ ਪਾਸੇ ਲਾ ਲਏ ਇਹਨਾਂ ਦੀ ਆਸ਼ੀਰਵਾਦਾਂ ਲੈ ਲੈ ਬਸ ਸਾਰੀ ਜਾਵੋ ਨਾਲ ਇਸ ਤਰ੍ਹਾਂ ਫਿਰ ਦਿਨੇ ਚੰਦ ਸ਼ਰਧਾ ਆਈ ਜਿਹੜੇ ਕਰ ਪਾਠਸ਼ਾਹ ਦੇ ਬਾਰੇ ਕੋਲ ਉੱਥੇ ਟਿੱਕੀਆਂ ਇਕੱਠੀਆਂ ਕਰ ਗਏ ਸੀ ਉਹ ਵੀ ਪੰਤਾਲੀ ਪਿੰਡ ਇਕੱਠੇ ਕਰੀ ਬੈਠਾ ਸੀ ਉਹਨੂੰ ਗੁਰਦੁਆਰਾ ਨੇ ਇਸੇ ਬਣਦੇ ਵੀ ਅਸੀਂ ਪ੍ਰਲੋਕ ਨੂੰ ਜਾਵਾਂਗੇ ਠੀਕ ਕਰੀਆਂ ਇਹ ਕਹਿੰਦਾ ਜੀ ਇਹ ਨਹੀਂ ਜਾਣਗੀਆਂ ਇਹ ਤਾਂ ਅੱਛੇ ਰਹਿ ਜਾਣਗੀਆਂ ਦਿਨ ਨਹੀਂ ਨਾਲ ਜਾਣੀ ਟਿੱਕੀਆਂ ਕਿੱਥੇ ਲਿਜਾਵਾਂ ਪੂਰੇ ਤੂੰ ਪੰਤਾਲੀ ਪਿੰਡ ਕਿੰਨੇ ਲਿਜਾ ਲਿਜਾ ਚਾਕੇ ਗੱਲ ਬਣੀ ਹੋਈ ਹੈ ਮੈਂ ਇਹਨਾਂ ਨੂੰ ਗਿਆਨ ਦਿੰਦਾ ਸੀ ਮੈਂ ਆਪ ਅਗਿਆਨੀ ਹੈ ਮੈਂ ਸਮਝ ਆਵਾਂ ਪੈ ਗਿਆ ਮਹਾਰਾਜ ਕਿਵੇਂ ਕਹਿੰਦੇ ਜੀ ਇਹ ਖਰਾਬ ਦੇ ਗਏ ਕਿੰਨਾ ਅਰਥ ਦੇ ਗਏ ਗਰੀਬਾਂ ਨੂੰ ਬਣ ਗਏ ਫਿਰ ਲੈ ਜੀ ਸਾਰੀ ਨਾਲ ਪਹਿਲਾਂ ਮਹਾਰਾਜ ਜਿੰਨੀ ਨੇ ਮਾਇਆ ਕਿੱਥੇ ਕੀਤੀ ਨਾ ਤਾਂ ਤ੍ਰਿਪਤੀ ਹੈ ਨਾ ਮਨ ਨੂੰ ਸ਼ਾਂਤੀ ਆਈ ਹੈ ਜਿਵੇਂ ਸਾਹਿਬ ਦੀ ਹੋਰ ਮਾਇਆ ਇਕੱਠੀ ਕਰਾਂ ਹੋਰ ਇਕੱਠੀ ਕਰਾਂ ਲੱਜ ਨਹੀਂ ਆਉਂਦਾ ਹਾਲਾਂ ਕਹਿੰਦੇ ਆਉਂਦਾ ਹੀ ਨਹੀਂ ਹੈ ਧਰਮ ਦੇ ਪਾਸੇ ਲੈ ਲਈ ਤੇਰੇ ਮਨ ਵੀ ਸੰਤੋਖ ਆ ਜਾਣ ਮੇਰਾ ਸੰਤੋਖ ਹੀ ਮਨੁੱਖ ਦੇ ਅੰਦਰ ਫਿਰ ਭਟਕਣਾ ਨਹੀਂ ਹੁੰਦੀ ਹੈ ਇਸ ਦੇ ਰਸਤੇ ਪਿਆ ਇਸ ਕਰਕੇ ਇੱਥੇ ਕਹਿੰਦੇ ਨਾ ਸਾਫ ਜਾਵੇ ਨਾ ਪ੍ਰਾਪਤ ਹੋਵੇ ਇਹ ਨਾ ਮਾਇਆ ਨਾਲ ਜਾਂਦੀ ਹੈ ਇੱਕ ਅਕੇਲਾ ਪਰ ਜਿੰਨੀ ਇਹਨੂੰ ਇੱਛਾ ਹੁੰਦੀ ਹੈ ਉੰਨੀ ਇਹਨੂੰ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਭੁੱਖਿਆ ਭੁੱਖਣਾ ਉਤਰੀ ਜੋ ਕੰਨਾ ਪੂਰੀਆਂ ਪਹਾੜੀ ਪੂਰੀਆਂ ਨੇ ਭਾਰ ਦੀ ਗੱਲ ਕੇ ਦੇ ਦਿੱਤੀ ਇਹਦੇ ਮਨੁੱਖ ਨੂੰ ਭੁੱਖਿਆ ਦੀ ਭੁੱਖ ਨਹੀਂ ਪੂਰੀ ਹੈ ਇਹ ਨਹੀਂ ਲੱਗਦਾ ਇਸ ਕਰਕੇ ਉਹਨੇ ਨੂੰ ਪ੍ਰਾਪਤੀ ਹੁੰਦੀ ਜਿੰਨੀ ਇੱਛਾ ਰੱਖ ਕੇ ਇਕੱਠੀ ਕਰਨਾ ਚਾਹੁੰਦਾ ਹੈ ਇਸ ਕਰਕੇ ਹੇ ਗੁਰਸਿੱਖੋ ਸੱਚਾ ਵਾਹਿਗੁਰੂ ਦਾ ਨਾਮ ਧੰਨ ਹੈ ਜਿਹੜਾ ਇਹਦੇ ਨਾਲ ਜੀਵਦੇ ਜਾਂਦਾ ਹੈ ਜੇ ਮਾਰਕ ਬਣ ਜਾਏ ਮੈਂ ਕੁਰਸਾ ਹਰ ਕਾ ਨਾਮ ਮੁਹਾ ਸੰਤੋਸ਼ਾ ਜੇ ਪਾਂਡੇ ਮਾਂ ਅੰਨ ਗੁਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਮਾ ਪੰਜ ਤੇਰਾ ਕੋਈ ਨਹੀਂ ਸੁਣਿਆ ਮੈਂ ਹਰ ਕਾ ਨਾਮ ਤੇ ਮਾਲ ਪੁਸ਼ਾਂ ਨੂੰ ਜੇ ਮਹਾ ਧਿਆਨ ਤਖਤ ਗੋ ਖਾਵ ਤੇ ਹਰ ਕੇ ਨਾਮ ਕੀ ਤੋ ਉਹ ਪਰੇਸ਼ਾਨ ਹੈ ਅਸਲੀ ਤਾਨ ਇਹ ਜਿੰਨਾ ਮਰਜ਼ੀ ਇਕੱਠਾ ਕਰ ਲਏ ਇਸ ਕਰਕੇ ਕਹਿੰਦੇ ਸੱਚਾ ਧਨ ਜਿਹੜਾ ਨਾਲ ਜਾਂਦਾ ਹੈ ਕਿੱਥੋਂ ਪ੍ਰਾਪਤ ਹੁੰਦਾ ਹੈ ਕਹਿੰਦੇ ਗੁਰਮੁਖੀ ਪਾਏ ਗੁਰੂ ਦੀ ਮਤ ਦੁਆਰਾ ਗੁਰੂ ਦੀ ਸਿੱਖਿਆ ਦੁਆਰਾ ਇਹ ਪ੍ਰਾਪਤ ਹੁੰਦਾ ਹੈ ਇਸੇ ਕਰਕੇ ਕਿਹਾ ਨਾ ਗੁਰ ਕੀ ਮਤ ਤੋਂ ਲੈ ਕਿਹਾ ਨੇ ਇਹ ਸਮਝੇ ਕਿ ਗੁਰੂ ਦੀ ਮਤ ਲੈ ਲੈ ਜੋ ਗੁਰੂ ਸਿੱਖਿਆ ਦਿੰਦੇ ਉਹ ਤਾਂ ਕਬੂਲ ਕਰ ਲੈ ਤੇਰਾ ਪਾਰ ਉਤਾਰਾ ਹੋਵੇ ਨਹੀਂ ਤਾਂ ਪੰਚ ਵੀ ਨਾਮ ਬਹੁਤ ਡੂੰਬੇ ਸਿਆਨੇ ਪਰਮੇਸ਼ਰ ਦੀ ਧਰਤੀ ਦੀ ਤੇਜ਼ ਇੱਥੇ ਬੜੇ ਬੜੇ ਸਿਆਣੇ ਸੰਸਾਰ ਵਿੱਚ ਦਮ ਮਰ ਗਏ ਨੇ ਇੱਥੇ ਸ਼ੁਰੂ ਜਾਂਦੇ ਹੈ ਕੋਈ ਕੁੱਤਾ ਬਿੱਲਾ ਕੋਈ ਕੁਛ ਬਣਿਆ ਫਿਰਦਾ ਹੈ ਉਹ ਡੁੱਬੇ ਪਏ ਨੇ ਇਸ ਕਰਕੇ ਕਹਿੰਦੇ ਸੱਚਾ ਨਾਮ ਧੰਨ ਜੋ ਸਵਾਸ ਦੇਣ ਵਾਲਾ ਸੱਚਾ ਕਰਨ ਵਾਲਾ ਹੈ ਗੁਰੂ ਦੀ ਮਨ ਦੁਆਰਾ ਪਾਇਆ ਜਾਂਦਾ ਕੱਚਾ ਧੰਨ ਨਾਸ਼ ਪੁਜਣ ਵਾਲਾ ਨਾਲ ਨਹੀਂ ਜਾਣ ਵਾਲਾ ਹੈ ਇਹ ਤਾਂ ਆਪਣਾ ਆ ਵੀ ਜਾਂਦਾ ਹੈ ਤੇ ਮੁੜ ਕੇ ਇਹ ਜਾਵੇ ਕਿ ਚਲਿਆ ਵੀ ਜਾਵੇ ਆਪਣਾ ਆ ਵੀ ਜਾਂਦਾ ਹੈ ਆਪਣਾ ਜਾ ਚਲਿਆ ਵੀ ਜਾਂਦਾ ਹੈ ਅਸੀਂ ਦੇਖਦੇ ਹਾਂ ਵੀ ਕਈ ਵਾਰੀ ਮਨੁੱਖ ਲੱਖਾਂ ਚ ਖੇਡਦਾ ਹੁੰਦਾ ਕਈ ਵਾਰੀ ਲਿਖਦੇ ਢਿੱਲਾ ਵੀ ਹੁੰਦਾ ਹੈ ਇਸੇ ਕਰਕੇ ਹਾ ਹਾ ਕੱਚ ਬਿਹਾਨੀ ਹੈ ਜਦੋਂ ਕੋਈ ਆ ਜਾਂਦੇ ਆ ਫਿਰ ਹਾ ਹਾ ਕਰਦਾ ਪੀ ਪੂ ਕਰੇ ਜਿਹੜਾ ਫਿਰ ਚਲੀ ਜਾਂਦੀ ਫਿਰ ਹਾਏ ਹਾਏ ਕਰਦਾ ਇਸ ਕਰਕੇ ਇੱਥੇ ਕਹਿੰਦੇ ਹਨ ਵੀ ਕੱਚਾ ਧਨ ਮਾਸਵੰਤ ਤੱਕ ਆਉਂਦਾ ਹੈ, ਇਹ ਚਲਿਆ ਵੀ ਜਾਂਦਾ ਹੈ ਮਨੁੱਖ ਦੇ ਕੋਲੋਂ। ਜਿਹੜੇ ਮਨਮੁੱਖ ਨੂੰ ਗਵਾਰਦੇ ਸਨ ਸਭ ਕਦੇ ਮਾਇਆ ਵਿੱਚ ਭੁੱਲੇ ਪਏ ਪਰਮੇਸ਼ਰ ਗੁਰੂ ਨੂੰ, ਇਸ ਕਰਕੇ ਸਾਰੇ ਜੰਗਲੀ ਮਰ ਗਏ ਹਨ। ਸੰਸਾਰ ਸਮੁੰਦਰ ਵਿੱਚ ਹੀ ਉਹ ਡੁੱਬੇ ਨੇ ਕਰਕੇ ਨੇ, ਨਾ ਉਰਲੇ ਪਾਸੇ ਨਾ ਪਾਰਲੇ ਪਾਸੇ। ਉਰਲੇ ਪਾਸੇ ਕੀ ਮਨੁੱਖ ਜਨਮ ਦੀ ਸਫਲਤਾ ਕਰ ਜਾਣੀ, ਆਪਣੇ ਜੀਵਨ ਦੀ ਸਹੇਲਾ ਕਰ ਜਾਣਾ, ਇਹ ਉਰਲਾ ਪਾਸਾ ਹੈ। ਇਹ ਪਾਰ ਹੈ ਵੀ ਉਹ ਮੁਕਤੀ ਮੁਕਤੀ ਕਿਨਾਰੇ ਜਾ ਲੱਗਣਾ, ਮੁਕਤ ਹੋ ਜਾਣਾ, ਸੰਸਾਰ ਦੇ ਚੱਕਰ ਵਿੱਚੋਂ ਨਿਕਲ ਕੇ ਪਰਮੇਸ਼ਰ ਜੀ ਜਾ ਲੀਨ ਹੋਣਾ, ਇਹ ਹੁਣ ਪਰਲੇ ਪਾਸੇ ਚਲਿਆ ਗਿਆ। ਕਹਿੰਦੇ ਜਿਹੜੇ ਮਨ ਮੁੱਖ ਹੈ ਨਾ, ਕਹਿੰਦੇ ਇੱਥੇ ਸੰਸਾਰ ਵਿੱਚ ਹੀ ਡੁੱਬੇ ਨੇ, ਨਾ ਉਰਲੇ ਪਾਸੇ ਵੀ ਚਲੋ ਹਰ ਕੋਈ ਪੰਨਦਾਨ ਕਰਕੇ ਕੋਈ ਭਗਤੀ ਕਰਕੇ ਦੁਬਾਰਾ ਮਨੁੱਖ ਜਨ ਪ੍ਰਾਪਤ ਕਰ ਲਿਆ, ਇੱਥੇ ਆ ਗਏ ਸਮਝੋ ਫਿਰ ਵੀ ਸਫਲਤਾ ਹੋ ਗਈ। ਇਸ ਕਰਕੇ ਮੇਰੇ ਤਾਂ ਵਿੱਚ ਵਿੱਚ ਆ ਰਹੇ ਹੋ, ਡੁੱਬੇ ਨਹੀਂ, ਕੀੜੇ ਮਕੌੜੇ ਸਭ ਠੋਹੇ ਬਣ ਕੇ ਪਾਰ ਨਹੀਂ ਲੰਘੇ ਹਨ, ਮੁਕਤੀ ਰੂਪੀ ਕਿਨਾਰੇ ਤੇ ਨਹੀਂ ਗਏ ਹਨ। ਭਾਗ ਹੋਣ ਫਿਰ ਸਤਿਗੁਰੂਆਂ ਨੂੰ ਭੁੱਖਾਂ ਦੇ ਪੂਰੇ ਭਾਗਾਂ ਕਰਕੇ ਮਿਲ ਗਏ ਹਨ। ਸਤਿਗੁਰੂਆਂ ਦੇ ਨਾਲ ਮਿਲ ਕੇ ਸੱਚੇ ਨਾਮ ਵਿੱਚ ਮੇਰਾ ਕਰਕੇ ਰਹਿੰਦੇ ਹਨ, ਉਹੀ ਅਸਲੀ ਬੈਰਾਗਵਾਨ ਹਨ। ਹੋਰ ਕੋਈ ਘਰ ਬਾਰ ਛੱਡ ਕੇ ਬੈਰਾਗੀ ਨਹੀਂ ਹੋ ਸਕਦਾ ਹੈ। ਹਰ ਬੱਚੇ ਬਾਹਰ ਕਰੇ ਕੋ ਨਾਨਕ ਉਦਾਸੀ ਕਰੇ ਰਹਿੰਦਾ, ਫਿਰ ਵੀ ਉੱਥੇ ਉਪਰਾਮ ਹੋ ਕੇ ਰਹਿੰਦੇ ਹੈ। ਜੇ ਕਿਤੇ ਬਾਹਰ ਰਹਿੰਦਾ ਫਿਰ ਵੀ ਉਪਰਾਮ ਹੋ ਕੇ ਰਹਿੰਦੇ ਹੈ। ਨਿਸ਼ਾਨਾ ਉਹ ਹੈ ਜਿਸ ਨੇ ਘਰ ਬਾਹਰ ਛੱਡਿਆ ਹੈ, ਰੋਜ਼ ਹੈ ਇੱਥੇ ਆ ਕੇ ਵੀ ਸਿੱਖਿਆ ਖਬਰ ਤੇ ਚੁਣੀ ਤੇ ਸੌ ਪੀਓ ਨਵਨੀਤ ਵਾਲੀ ਗੱਲ ਨਾ ਕੀਤੀ ਵੀ ਪਰਮੇਸ਼ਰ ਨੂੰ ਮਿੱਤਰ ਬਣਾਉਣਾ, ਅਸੀਂ ਸਭ ਕੁਛ ਆਰਾਮ ਉਤਾਰ ਕੇ ਉਹ ਕੀਤਾ ਨਾ, ਹੋਰ ਬਹੁਤ ਬਣਾ ਲਏ। ਉਹ ਚਾਹੁੰਦੇ ਸੀ ਹਰ ਮਨੁੱਖ ਵਿੱਚ ਹੜ ਕੇ ਬੱਚੇ ਵੀ ਬੜੇ ਚੱਤਰ ਉੱਤੇ ਆ ਸੱਚੇ ਲੋਕਾਂ ਵਿੱਚ ਉਹਨਾਂ ਨੇ ਕੰਮ ਕਰਦੇ ਹਾਂ। ਜਿਹੜੇ ਇੰਡੀਆ ਸਦਗੁਰੂ ਦੇ ਨਾਲ ਮਿਲਦੇ ਹਨ ਫਿਰ ਜਿਹੜੇ ਵਾਰ ਸੱਚੇ ਵਿੱਚ ਰੱਖੇ ਰਹਿੰਦੇ ਹੋ ਬੈਰਾਗਵਾਨ ਹਨ। ਸੱਚੀ ਬਾਣੀ ਅੰਮ੍ਰਿਤ ਰੂਪ ਹੈ, ਇਹ ਚਾਰੇ ਜਗ੍ਹਾ ਵਿੱਚ ਹੀ ਅੰਮ੍ਰਿਤ ਰੂਪ ਹੈ। ਆਹ ਵਾਹਿਗੁਰੂ ਦੀ ਨਾਮ ਬਾਣੀ ਹੈ, ਸੱਚੀ ਬਾਣੀ ਅੰਮ੍ਰਿਤ ਰੂਪ ਹੈ, ਚਾਰੇ ਜਗ੍ਹਾ ਵਿੱਚ ਹੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ। ਭਾਗ ਹੋਣ ਫਿਰ ਹਰ ਨਾਮ ਵਿੱਚ ਨਾਮ ਬਾਣੀ ਵਿੱਚ ਗਿਰਤੀ ਸਮਾਉਂਦੀ ਹੈ। ਸ਼ਬਦ ਹਨ ਕੋਈ ਸਿੱਧੀਆਂ ਵਾਲੇ ਸਾਧਕ ਸਾਧਨਾ ਕਰਨ ਵਾਲੇ ਹੋਰ ਸਾਰੇ ਜਿਹੜੇ ਲੋਕ ਹੈ ਤਰਸਦੇ ਹਨ। ਪੂਰੇ ਭਾਗਾਂ ਦੁਆਰਾ ਇਹ ਨਾਮ ਬਾਣੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਇਹ ਭਾਈ ਉੱਤਮ ਬ੍ਰਹਮ ਪਛਾਣ ਹੈ, ਕੋਈ ਜਿਹੜਾ ਕੋਈ ਸਭ ਤੋਂ ਉੱਤਮ ਬ੍ਰਹਮ ਹੈ ਨਾ, ਉਹ ਪਛਾਣ ਲੈਂਦਾ ਹੈ। ਉਹਦੇ ਲਈ ਸਭ ਕੁਛ ਹੀ ਜਿਹੜਾ ਹੈ ਨਾ ਸੱਚਾ ਹੈ। ਜੇ ਸੰਸਾਰ ਸੱਚੋ ਕੋਈ ਬਣਾਏ ਤਾਂ ਸੰਸਾਰ ਚੋ ਹੀ ਸਹਾਇਓ ਹੈ, ਜਿਵੇਂ ਲਿਖਿਆ ਵੀ ਸੰਸਾਰ ਤੋਂ ਦੇਖੋ ਹਰਕਾ ਰੂਪ ਹੈ ਰੂਪ ਨਵੀ ਆਇਆ। ਜਿਹੜਾ ਕੋਈ ਸਭ ਤੋਂ ਉੱਤਮ ਬ੍ਰਹਮ ਹੈ ਉਹ ਪਛਾਣ ਲੈਂਦਾ ਹੈ। ਸਭ ਤੋਂ ਉੱਤਮ ਪਰਮੇਸ਼ਰ ਹੀ ਹੈ, ਉਹ ਤੋਂ ਬਗੈਰ ਬਾਕੀ ਤਾਂ ਉੱਤਮ ਨਹੀਂ ਹੈ। ਬਾਕੀ ਜਿੰਨੇ ਦੇਵੀ ਦੇਵਤੇ ਹੈ ਨਾ, ਇਹ ਤਾਂ ਬੜੀਆਂ ਬੜੀਆਂ ਲੱਗਦੇ ਨੇ, ਇਹਨਾਂ ਨੂੰ ਅਸੀਂ ਉੱਤਮ ਨਹੀਂ ਕਹਿ ਦਿੰਦੇ। ਅਸੀਂ ਕੋਈ ਲੈ ਲਓ ਕਿ ਵੱਡੀ ਵੱਡੀ ਕਿਸੇ ਦਾ ਕੋਈ ਕਰੀ ਜਾਂਦੀ, ਅਸੀਂ ਤਾਂ ਇਹ ਲਾਣਾ ਕਰੀ ਜਾਂਦਾ, ਫਿਰ ਇਹਨਾਂ ਨੂੰ ਉੱਤਮ ਕਿਵੇਂ ਕਹਾਂਗੇ। ਜਿਵੇਂ ਵਧੀਆ ਵਾਲੇ ਲੈ ਕੇ ਕੰਮ ਕਰਦੇ, ਅਸੀਂ ਤਾਂ ਇਹ ਕਰਕੇ ਲੋਕ ਲਾਣਾ ਇੱਧਰ ਜ਼ਿਆਦਾ ਮਿਲਦਾ ਹੈ, ਜੀ ਸਾਡੇ ਕੰਮ ਕਰਦੇ। ਔਰ ਦੇਖ ਲਓ ਫਿਰ ਜਿਵੇਂ ਵੱਢਣਾ ਵਾਲਿਆ ਫਸੇ ਪਿਆ ਫਸੇ ਗਏ ਅਸੀਂ ਬਣਾਂਗੇ ਔਰ ਜਿਵੇਂ ਚੱਕਰ ਪਿਆ ਜਿਹੜਾ ਸੁੱਟਿਆ ਖਿੱਚ ਇਸ ਕਰਕੇ ਵੱਢਣਾ ਲੈਣ ਵਾਲੇ ਵੀ ਫਸਦੇ ਰੱਬ ਦਰਬਾਰ ਵਿੱਚ ਦੇਣ ਵਾਲੇ ਵੀ ਫਸੇ ਤਾਂ ਵੱਢਦਾ ਹਾਸਲ ਲਾਲ ਕੀ ਕਿਹਾ ਮਹਾਰਾਣੀ ਤਾਂ ਗੁਲਾਮੀਆਂ ਲੈਣ ਵਾਲੇ ਵੱਢਣੇ ਲੈ ਕੇ ਕੰਮ ਕਰਨ ਵਾਲੇ ਹੈ ਇਹ ਕਹਿੰਦੇ ਵੀ ਅਸੀਂ ਨੂੰ ਕਰਾਂਗੇ ਪਾਰ ਲੰਘਾਵਾਂਗੇ ਉਹ ਦੋਵੇਂ ਫਸਦੇ ਨੇ ਤੇ ਇਸ ਕਰਕੇ ਮੇਰਾ ਸਭ ਤੋਂ ਉੱਤਮ ਬੰਦ ਵਿਆਪਕ ਸ੍ਰੀ ਵਾਹਿਗੁਰੂ ਹੈ ਹੁਣ ਕੋਈ ਲੋਕ ਲਾਲਚੀ ਨਹੀਂ ਹੈ ਬਾਕੀ ਸਹਿਮੋਹ ਵੀ ਲਾਲਚੀ ਹੈ ਇਸ ਕਰਕੇ ਜਿਹੜਾ ਸਭ ਤੋਂ ਉੱਤਮ ਬ੍ਰਹਮ ਪਛਾਣ ਕੋਈ ਪਛਾਣਦਾ ਹੈ ਜਿਹੜਾ ਉੱਤਮ ਬ੍ਰਹਮ ਨੂੰ ਪਛਾਣ ਲੈਂਦਾ ਕੋਈ ਉਹ ਨਹੀਂ ਸਭ ਕੁਝ ਸੱਚਾ ਹੈ ਵਾਹਿਗੁਰੂ ਆਪ ਸੱਚਾ ਹੈ ਵਾਹਿਗੁਰੂ ਨੂੰ ਸਭ ਪਾਸੇ ਸੱਚ ਸਰੂਪ ਨੂੰ ਤੱਕ ਲਿਆ ਨਾਮ ਦੇਵ ਨੂੰ ਉੱਤਮ ਬ੍ਰਹਮ ਪਛਾਣ ਹੋਈ ਕਰੋ ਸਭ ਪਾਸੇ ਨੂੰ ਇਹ ਬਹੁਤ ਬੀਠੀ ਉਹ ਬਹੁਤ ਬੀਠੀ ਬੀਠੀ ਦਿਨ ਸੰਸਾਰ ਨਹੀਂ ਕਹਿਣ ਲੱਗ ਪਿਆ ਰਬ ਦਾ ਬਕਦਾ ਹੈ ਇਹ ਤਾਂ ਵੀ ਸੰਸਾਰ ਤੋਂ ਸਸੇ ਕੀ ਸੀਲ ਬਤ ਹੈ ਇਹ ਤਾਂ ਜੈਸੇ ਸਿੱਪੀ ਨੇ ਰੱਜੂ ਦੀ ਪ੍ਰਕਿਰਤੀ ਚਾਂਦੀ ਕੀ ਪ੍ਰਕਿਰਤੀ ਐਸੇ ਹੈ ਜੈਸੇ ਰੱਸੀ ਨੇ ਉਹ ਅਗਿਆਨ ਸਮੇਂ ਮੇ ਉਹ ਸਰਪ ਦੀ ਪ੍ਰਕਿਰਤੀ ਹੋਤੀ ਐਸੇ ਹੈ ਸਸੇ ਕੇ ਸਿੰਘ ਭਤ ਹੈ ਸੰਸਾਰ ਜੋ ਪ੍ਰਤੀ ਭਾਸ਼ਕ ਹੈ ਇਹ ਪ੍ਰਕਿਰਤੀ ਮਾਤਰ ਕੈਸੇ ਜਿਨ ਲੋਕਾਂ ਨੇ ਉਹਨੂੰ ਸਭ ਵਿੱਚ ਵਾਹਿਗੁਰੂ ਹੀ ਦਿਸਦਾ ਹੈ ਸੱਚ ਸਾਚਾ ਜਿਹੜਾ ਸੱਚਾ ਪਰਮੇਸ਼ਰ ਹੈ ਕਹਿੰਦੇ ਸੱਚਮੁੱਚ ਕਰਕੇ ਉਹ ਸੱਚਾ ਹੈ ਤੇ ਸੱਚ ਆਪ ਹੀ ਦਿਵਾਏ ਸੱਚਾ ਨਾਮ ਵੀ ਆਪ ਹੀ ਉਹ ਦ੍ਰਿੜ ਕਰਵਾਉਂਦਾ ਹੈ ਭਾਉ ਭਗਤੀ ਵਾਲਿਆਂ ਨੂੰ
ਨਾਨਕ
ਜਦੋਂ ਕੋਈ ਵਾਹਿਗੁਰੂ ਜਿਹੜਾ ਗੁਰੂ ਰੂਪ ਦੇ ਵਿੱਚ ਕਿਸੇ ਵੀ ਚੰਗੇ ਸਾਧਨ ਟੀਚੇ ਨੂੰ ਤੱਕਦਾ ਹੈ ਫਿਰ ਆਪ ਹੀ ਧਿਆਨ ਮੇਰੇ ਵੀ ਨਿਗਾਹ ਨਾਲ ਵੇਖਦਾ ਹੈ ਗੁਰੂ ਨੂੰ ਆਪੇ ਫਿਰ ਸੱਚੇ ਨਾਮ ਵਿੱਚ ਸੱਚੇ ਸਰੂਪ ਵਿੱਚ ਉਹ ਲਾਉਂਦਾ ਹੈ ਜੋੜ ਲੈਂਦਾ ਹੈ ਇਸ ਕਰਕੇ ਇਹਨਾਂ ਗੁਰੂਆਂ ਅਰਦਾਸ ਸਾਹਿਬ ਜੀ ਦੀ ਮਹਾਰਵੀ ਤੋਂ ਇਹ ਪਾਵਨ ਉਪਦੇਸ਼ ਲਈ ਬਚਨ ਹੈ ਅਰਦਾਸ ਕਰੀਏ ਬੇਨਤੀ ਕਰੀਏ ਤੁਹਾਡਾ ਸਾਡੇ ਮਨਾਂ ਮਨ ਅੰਦਰ ਵਸ ਜਾਣ ਜਿਸ ਕਰਕੇ ਪੜਿਆ ਸਮਾਂ ਸਾਡਾ ਲਾਭਦਾਇਕ ਹੋ ਜਾਏ ਇਸੇ ਤਰ੍ਹਾਂ ਲੋਕ ਪ੍ਰਲੋਕ ਸੁਖੀ ਸ਼ਹੀਲਾ ਬਣ ਗਏ ਉਹ ਸਮਾਂ ਵੀ ਪੂਰਾ ਹੋ ਗਿਆ ਹੈ ਈਸ਼ਾਵਰ ਵੀ ਪੂਰਾ ਹੋ ਗਿਆ ਹੈ ਇੱਥੇ ਹੀ ਆਪਾਂ ਸਮਾਪਤੀ ਕਰਕੇ ਅਰਦਾਸ ਵੀ
ਬ੍ਰਹਮ ਪਛਾਣ ਸੱਚ ਸਾਚਾ ਸੱਚ ਆਪ ਦਿਰੜੈ ਨਾਨਕ ਆਪੇ ਵੇਖੈ ਆਪੇ ਸੱਚ
ਲਾਏ
ਅਨਾਸਰੀ ਮਹੱਲਾ ਕਾਥਾ ਅੰਗ ਅੰਗਲੀ ਅੰਗ ਦਿਖੈ ਨਿਪਰਾਤੀ